ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ। ਇਹ ਹੁਣ ਇੱਕ ਪਹਿਲਾਂ ਦ੍ਰਿਸ਼ਟਾਂਤ ਦੇਣਾ ਖੇਤੀਬਾੜੀ ਵਾਲਿਆਂ ਨੂੰ। ਜਿਸ ਵੇਲੇ ਕਹਿੰਦੇ ਖੇਤ ਪੱਕਦਾ ਤਾਂ ਕੱਟਿਆ ਜਾਂਦਾ, ਪਿੱਛੋਂ ਵਾੜ ਜਿਹੜੀ ਆ ਖਾਲੀ ਰਹਿ ਜਾਂਦੀ ਹੈ, ਵਾੜ ਹੀ ਵਾੜ ਖੜੀ ਰਹਿ ਜਾਂਦੀ ਖੇਤ ਦੇ ਦੁਆਲੇ। ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ। ਕਣਕ ਆਦਿਕ ਸਿੱਟਿਆਂ ਉੱਤੇ ਜੋ ਤਿੱਖੇ ਤਿੱਖੇ ਲੰਬੇ ਲੰਬੇ ਵਾਲ ਹੁੰਦੇ ਨੇ ਉਹਨਾਂ ਨੂੰ ਕਿਸਾਰ ਕਹਿੰਦੇ ਨੇ। ਉਹਨਾਂ ਕਿਸਾਰਾਂ ਦੇ ਸਣ ਸਹਿਤ ਹੀ ਅਨਾਜ ਚਿੱਥਿਆ ਜਾਂਦਾ। ਉਸ ਸਿੱਟੇ ਦੇ ਤਨ ਤੋਂ ਭਾਵ ਨਾਲੋਂ ਕਣਕ ਕਣਕ ਨੂੰ ਝਾੜ ਲੈਂਦੇ ਨੇ। ਫਿਰ ਉਸ ਤੋਂ ਬਾਅਦ ਉਹ ਕਣਕ ਦਾ ਕੀ ਹੁੰਦਾ ਜੀ? ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿੱਠ। ਚੱਕੀ ਦੇ ਦੋ ਪੁੜ ਜੋੜ ਕੇ ਦਾਣਿਆਂ ਦੇ ਪੀਣ ਨੂੰ ਪਾਸ ਆ ਕੇ ਫਿਰ ਬੈਠ ਜਾਂਦੀਆਂ ਨੇ ਮਾਈਆਂ ਲਿਆਉਂਦੀਆਂ ਨੇ ਵੀ ਅਸੀਂ ਚੱਕੀ 'ਚ ਦਾਣੇ ਉਦੋਂ ਹੱਥ ਨਾਲ ਪੀਂਦੇ ਹੁੰਦੇ ਸੀ, ਪੀਸਣ ਆਏ ਬਹਿੱਠ। ਜਾਂ ਚੱਕੀ ਵਾਲੇ ਨੂੰ ਦਾਣੇ ਦੇ ਕੇ ਆਪਾਂ ਉੱਥੇ ਹੀ ਬਹਿ ਜਾਂਦੇ ਹਾਂ ਵੀ ਲੈ ਵੀ ਪੀਸ ਦੇ ਇਹਨਾਂ ਨੂੰ। ਇਹ ਪਾਠ ਬਹਿਠ ਨਹੀਂ ਕਰਨਾ, ਬਹਿੱਠ ਕਰਨਾ। ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿੱਠ। ਜੋ ਦਾਣੇ ਦਰਮਿਆਨ ਅਰਥਾਤ ਕਿੱਲੀ ਦੀ ਚੱਕੀ ਨਾਲ ਜਿੱਥੇ ਕਿੱਲੀ ਵਿਚਕਾਰ ਹੁੰਦੀ ਆ ਉੱਥੇ ਲੱਗੇ, ਉਹ ਬਚ ਗਏ। ਮਹਾਰਾਜ ਕਥਨ ਕਰਦੇ ਨੇ ਇੱਕ ਚਰਜ ਕੌਤਕ ਦੇਖਣਾ ਕਰੋ, ਨਾਨਕ ਅਜਬ ਡਿੱਠ। ਇਸੇ ਪ੍ਰਕਾਰ ਜਿਹੜਾ ਅੰਤਰੀ ਭਾਵ ਕਹਿਣ ਦਾ ਗੁਰੂ ਨਾਨਕ ਸਾਹਿਬ ਦਾ, ਉਹ ਇਹ ਹੈ ਜਿਸ ਵੇਲੇ ਸਰੀਰ ਰੂਪੀ ਖੇਤ ਪੱਕਿਆ ਜਾਂ ਬਿਰਧ ਹੋ ਗਿਆ ਸਮਝੋ, ਤਾਂ ਸੂਖਮ ਸਰੀਰ ਨੂੰ ਜਮਦੂਤਾਂ ਨੇ ਆ ਕੇ ਵਿੱਚੋਂ ਕੱਟ ਲਿਆ। 25 ਪ੍ਰਕਿਰਤੀਆਂ ਦੀ ਦੇਹੀ ਹੈ, ਸਾਰੀ 17 ਦੀ ਰਹਿ ਜਾਂਦੀ ਜਦੋਂ ਵਿੱਚੋਂ ਕੱਢਦੇ। 8 ਤੱਤ ਆਪਾਂ ਇੱਥੇ ਛੱਡ ਜਾਂਦੇ ਇਹਨਾਂ ਚੋਂ, ਤਾਂਹੀਓ ਨਜ਼ਰ ਨਹੀਂ ਆਉਂਦੀ। ਉਸ ਵੇਲੇ ਸੰਬੰਧੀਆਂ ਰੂਪੀ ਵਾੜ ਹੁੰਦੀ, ਪੱਲਰ ਜਿਹੜੀ ਹੈ ਖਾਲੀ ਰਹਿ ਜਾਂਦੀ, ਸੰਬੰਧੀ ਵਿਚਾਲੇ ਖੜੇ ਰਹਿ ਗਏ, ਬਸ ਉਹਦਾ ਤਾਂ ਸੰਸਕਾਰ ਹੀ ਹੋ ਗਿਆ। ਜਿਸ ਵੇਲੇ ਜਮਦੂਤ ਜੀਵ ਨੂੰ ਆ ਕੇ ਫੜਦੇ ਤਾਂ ਪਹਿਲੇ ਪਾਨ ਅਪਾਨ ਦੀ ਗੰਢ ਵਿੱਚ ਰੱਖ ਕੇ ਦੁੱਖ ਦਿੰਦੇ ਨੇ। ਸਣ ਕੀ ਸਾਰਾ ਚਿੱਥਿਆ, ਕੀ ਸਾਰਾ ਹੁੰਦੀ ਹੈ? ਇੰਦਰੀਆਂ ਦੇ ਸਹਿਤ ਜੀਵ ਨੂੰ ਚਿੱਥਦੇ ਨੇ ਪਹਿਲਾਂ ਚੰਗੀ ਤਰ੍ਹਾਂ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੋਲ ਕੜਕਾਏ, ਸਿਮਰਨ ਵਾਲਿਆਂ ਨੂੰ ਨਹੀਂ, ਜਿਨ੍ਹਾਂ ਨੇ ਕਦੇ ਸਿਮਰਨ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਗੁਰੂ ਦੇ ਦਰ ਤੇ ਨਹੀਂ ਆਏ, ਗੁਰੂ ਵਾਲੇ ਬਣੇ ਨਹੀਂ, ਗੁਰੂ ਨਾਲੋਂ ਟੁੱਟੇ ਹੀ ਬੈਠੇ ਨੇ। ਨੁਕਸਾਨ ਤਾਂ ਉਹਨਾਂ ਨੂੰ ਬਹੁਤ ਹੁੰਦਾ। ਸਾਡਾ ਬੋਲ ਬੋਲ ਕੇ ਜ਼ੋਰ ਲੱਗ ਜਾਂਦਾ ਇਸ ਗੱਲ 'ਤੇ, ਸਾਨੂੰ ਇਸ ਗੱਲ ਦੀ ਅਸਲੀਅਤ ਮਹਾਂਪੁਰਖਾਂ ਨੇ ਦੱਸਤੀ, ਗੁਰੂ ਗ੍ਰੰਥ ਸਾਹਿਬ ਨੇ ਦੱਸਤੀ ਵੀ ਇਹ ਰੌਲਾ ਪਾ ਕੇ ਸਮਝਾਓ ਇਹਨਾਂ ਨੂੰ ਵੀ ਨਹੀਂ ਬਾਅਦ 'ਚ ਤੰਗ ਹੋਣਗੇ। ਪਹਿਲਾਂ ਦੱਸ ਦੇਣੀ ਚੰਗੀ ਗੱਲ ਹੁੰਦੀ, ਪਹਿਲਾਂ ਗੱਲ ਦੱਸੀ ਚੰਗੀ, ਕੋਈ ਨਾ ਕੋਈ ਜ਼ਰੂਰ ਸਮਝ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਮਦੂਤ ਆ ਕੇ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਨੇ ਜਦੋਂ। ਫਿਰ ਕਣ ਲਿਆ ਤਨ ਝਾੜ, ਫਿਰ ਅਸਥੂਲ ਜਿਹੜਾ ਅਸਥੂਲ ਸਰੀਰ ਆ ਬਾਹਰ ਦਿਖਣ ਵਾਲਾ, ਇਹਦੇ ਨਾਲ ਕਣ ਜਿਹੜਾ ਸੂਖਮ ਸਰੀਰ ਨੂੰ ਝਾੜ ਲੈਂਦੇ ਨੇ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿੱਠ। ਪ੍ਰਲੋਕ ਵਿੱਚ ਪ੍ਰਤੱਖ ਚੱਕੀ ਦੇ ਦੋ ਪੁੜ ਜੋੜ ਕੇ ਪੀਸਣ ਵਾਲੇ ਜਮਦੂਤ ਫਿਰ ਕੋਲ ਆ ਕੇ ਬਹਿ ਜਾਂਦੇ ਉਹ ਬੰਦੇ ਦੇ। ਉਹਦੀ ਆਤਮਾ ਜਿਹੜੀ 17 ਤੱਤਾਂ ਦੀ ਦੇਹੀ ਕੱਢੀ ਸੀ, ਜੀਵ ਆਤਮਾ, ਆਤਮਾ ਵੈਸੇ ਇੱਕ ਵੱਖਰੀ ਚੀਜ਼ ਹੈ, ਆਤਮਾ ਹੈ ਆਪਣਾ ਅਸਲੀ ਸਰੂਪ, ਪਰ ਆਪਾਂ ਜੀਵ ਇਸ ਕਰਕੇ ਹਾਂ ਕਿਉਂਕਿ ਆਪਾਂ ਨੇ ਉਹਦੇ ਵਿੱਚ ਹਉਮੈ ਪਾਈ ਹੋਈ ਹੈ, ਮੈਂ ਦੀ ਆਵਾਜ਼ ਕੱਢਦੇ ਹਾਂ ਉਹਦੇ ਵਿੱਚੋਂ। ਪਾਨ ਪਾਨ ਦੀ ਗੰਢ ਰੂਪੀ ਚੱਕੀ ਦੇ ਦੋ ਪੁੜ ਜੋੜ ਕੇ ਧਰਤੀ ਆਕਾਸ਼ ਰੂਪ ਚੱਕੀ ਦੇ ਦੋ ਪੁੜ ਜੁੜੇ ਹੋਏ ਨੇ। ਪੀਸਣ ਵਾਲੇ ਜਮਦੂਤ ਜੀਵ ਦੇ ਕੋਲ ਆ ਕੇ ਬਹਿੰਦੇ ਨੇ। ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿੱਠ। ਜਿਹੜੇ ਜੀਵਨ ਰੂਪੀ ਦਾਣੇ ਸਤਸੰਗਤ ਰੂਪੀ ਕਿੱਲੀ ਦੇ ਦਰਮਿਆਨ ਰਹਿ ਗਏ, ਉਹ ਜਮਾਂ ਤੋਂ ਵੀ ਬਚ ਗਏ, ਉਹਨੂੰ ਜਮਦੂਤ ਹੱਥ ਨਹੀਂ ਲਾ ਸਕਦਾ। ਇਹ ਇੱਕ ਅਸਚਰਜ ਕੌਤਕ ਦੇਖਿਆ, ਜਮਦੂਤ ਛੱਡ ਜਾਂਦੇ ਨੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋਣਾ ਤੂੰ ਨਹਿ ਛੁੱਟੈ ਨਿਕ ਨਾ ਜਾਈਓ ਦੂਤ। ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ। ਪਹਿਲਾ ਅਰਥ ਕਰਦੇ ਨੇ ਇਹ 'ਚ ਭਾਵ ਆ, ਵੇਖਣਾ ਕਰੋ ਭਾਈ, ਕਹਿੰਦੇ ਮਿੱਠਾ ਜੋ ਗੰਨਾ ਹੈ ਉਹ ਪਹਿਲੇ ਜ਼ਮੀਨ 'ਚੋਂ ਕੱਟਿਆ ਜਾਂਦਾ, ਫਿਰ ਉਹਦੇ ਜਿਹੜੇ ਹੁੰਦੇ ਨੇ ਪਾਦ ਕੱਟੇ ਜਾਂਦੇ ਨੇ, ਮੂਹਰਲੇ ਪੱਤੇ ਜਿਹੜੇ ਕੱਟਦੇ ਨੇ, ਅਲੱਗ ਅਲੱਗ ਬੋਲੀ ਆ ਉਹਨਾਂ ਦੀ। ਸੋ ਇਸ ਪ੍ਰਕਾਰ ਫਿਰ ਜੜਾਂ ਤੋਂ ਕੱਟਦੇ ਨੇ, ਫਿਰ ਉਹਨਾਂ ਨੂੰ ਬੰਨ ਪਾਉਂਦੇ ਨੇ, ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਫਿਰ ਗੰਨਿਆਂ ਨੂੰ ਖੁੰਡਾਂ ਭਾਵ ਵੇਲਣੇ ਅੰਦਰ ਰੱਖ ਕੇ, ਲੱਕੜ ਦੇ ਵੇਲਣੇ ਲੋਹੇ ਦੇ ਦੋਨੋਂ ਹੀ ਹੁੰਦੇ ਨੇ। ਹੁਣ ਮਲ ਮਲ ਕੇ ਭਾਵ ਜ਼ਿਮੀਂਦਾਰ ਜਿਹੜੇ ਹੁੰਦੇ ਨੇ ਮਲ, ਉਹ ਲੋਕ ਬੜੀ ਭਾਰੀ ਗੰਨੇ ਨੂੰ ਸਜ਼ਾ ਦਿੰਦੇ ਨੇ, ਉਹਦੇ ਵਿੱਚ ਪਾਉਂਦੇ ਨੇ, ਗੰਨੇ ਦਾ ਰਸ ਕੱਢਦੇ ਨੇ। ਪਹਿਲਾਂ 2-3-4 ਗੰਨੇ ਪਾਏ, ਫਿਰ ਮਰੋੜ ਕੇ ਫਾਏ, ਫਿਰ ਤੀਰੇ ਕਰਕੇ ਫਾਏ, ਫਿਰ ਚੌਰੇ ਕਰਕੇ ਪਾਏ, ਗੰਨੇ ਨੂੰ ਐਨ ਸੁਕਾ ਕੇ ਫਿਰ ਜਿਮੀਦਾਰ ਬਾਹਰ ਸਿੱਟਦਾ। ਰਸ ਕਸ ਟੱਟਰ ਪਾਈ ਐ ਤਪੈ ਤੈ ਵਿਲ ਲਾਏ। ਕਸ ਹੁੰਦੀ ਕਸੀਸ ਦੇ ਕੇ ਕੱਢਿਆ ਹੋਇਆ ਜੋ ਗੰਨੇ ਦਾ ਰਸ ਹੈ ਰੋਹ ਹੈ ਉਹਨੂੰ ਤਪਾਉਣ ਵਾਸਤੇ ਟੱਟਰ ਹੁੰਦਾ ਕੜਾਹੇ ਵਿੱਚ ਪਾਉਂਦੇ ਨੇ। ਅਗਨੀ ਦੇ ਸੇਕ ਕਰਕੇ ਉਹ ਰਸ ਤਪਦਾ ਹੋਇਆ ਬਿਰਲਾਪ ਕਰਦਾ ਗੰਨੇ ਦੇ ਵਿੱਚੋਂ, ਫਿਰ ਰਸ ਵਿੱਚੋਂ ਫੂ ਫੂ ਦੀ ਆਵਾਜ਼ ਆਉਂਦੀ। ਜਦੋਂ ਤੜਫਦਾ ਉਬਲਦਾ ਫਿਰ ਉਹਦੇ ਵਿੱਚ ਸੂ ਸੂ ਦੀ ਆਵਾਜ਼ ਆਉਂਦੀ, ਕਿਉਂਕਿ ਗਾੜਾ ਹੋ ਜਾਂਦਾ ਗੁੜ ਬਣਨ ਲੱਗਦਾ। ਜਦੋਂ ਭੀ ਸੋ ਫੋਗ ਸੰਭਾਲੀ ਹੈ ਦਿੱਚੈ ਅੱਗ ਜਾਲਾਏ। ਕਹਿੰਦੇ ਪੂਨਾ ਉਹ ਗੰਨੇ ਨੂੰ ਫਿਰ ਜਿਹੜਾ ਉਹਦਾ ਫੋਗ ਬਚਿਆ ਪੱਛੀਆਂ ਨੂੰ ਸੰਭਾਲ ਕੇ ਰੱਖਦੇ ਨੇ, ਸੁਕਾ ਕੇ ਉਹਨੂੰ ਫਿਰ ਅੱਗ ਸਾੜਦੇ ਨੇ। ਵੀ ਏਡੀ ਸਜ਼ਾ ਗੰਨੇ ਨੂੰ, ਉਹਦੇ ਰਸ ਨੂੰ। ਮਹਾਰਾਜ ਸੱਚੇ ਪਾਤਸ਼ਾਹ ਇੰਨੀ ਸਜ਼ਾ ਗੰਨੇ ਨੂੰ ਕਿਉਂ ਮਿਲ ਗਈ? ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਮਿੱਠਾ ਪੱਤਰੀਆ ਵੇਖੋ ਲੋਕਾਂ ਆਏ। ਮਹਾਰਾਜ ਕਥਨ ਕਰਦੇ ਮਿੱਠਾ ਜੋ ਗੰਨਾ ਪੱਤਰੀਆ ਪੱਤਰਾਂ ਵਾਲਾ ਸੀ ਨਾ, ਇਹ ਲੋਕੋ ਆ ਕੇ ਵੇਖੋ ਉਹਦਾ ਇਹ ਹਾਲ ਹੁੰਦਾ। ਮਹਾਰਾਜ ਇਹਦਾ ਭਾਵ ਅਰਥ ਕੀ ਹੈ? ਸਤਿਗੁਰੂ ਕਹਿੰਦੇ ਇਹਦਾ ਅੰਤਰੀ ਭਾਵ ਤੁਹਾਨੂੰ ਦੱਸਦੇ ਹੈ। ਵੇਖ ਜੇ ਮਿੱਠਾ ਕੱਟਿਆ, ਵੇਖਣਾ ਕਰੋ ਜਿਹੜਾ ਸੰਬੰਧੀਆਂ ਦਾ ਬਹੁਤਾ ਮਿੱਠਾ ਪਿਆਰਾ ਨਾ, ਉਹਨੂੰ ਜਮਦੂਤਾਂ ਨੇ ਆ ਕੇ ਕੱਟਿਆ, ਜਦੋਂ ਵੱਢਿਆ ਚੰਗੀ ਤਰ੍ਹਾਂ। ਸੋ ਅੰਦਰੋਂ ਸਰੀਰ ਨੂੰ ਕੱਟਦੇ ਨੇ, ਹੱਥ ਮਰੋੜਾ, ਤਨ ਕੱਪੇ, ਸਿਆਹ ਹੋਆ ਸੇਤ, ਫਿਰ ਕੱਟ ਕੁੱਟ ਵੱਧਾ ਪਾਏ, ਚੰਗੀ ਤਰ੍ਹਾਂ ਕੱਟ ਕੁੱਟ ਕੇ ਬੰਨ ਪਾਉਂਦੇ ਨੇ। ਫਿਰ ਜਿਹੜਾ ਸੰਬੰਧੀਆਂ ਦਾ ਮਿੱਠਾ ਵੇਖੀਦਾ, ਪਹਿਲਾਂ ਉਹਨੂੰ ਕੋਈ ਅੰਗ ਪਤੰਗ ਕੱਟਿਆ ਜਾਂਦਾ, ਫਿਰ ਅੰਤ ਨੂੰ ਜਮਦੂਤ ਸਥੂਲ ਸਰੀਰ ਨਾਲੋਂ ਸੂਖਮ ਸਰੀਰ ਨੂੰ ਕੱਟਦੇ ਨੇ, ਫਿਰ ਮਾਰ ਮਾਰ ਕੇ ਸੰਗਲਾਂ ਨਾਲ ਬੰਨ ਪਾਉਂਦੇ ਨੇ। ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਫਿਰ ਪਾਨ ਅਤੇ ਅਪਾਨ ਦੀ ਗੰਢ ਰੂਪੀ ਵੇਲਣੇ ਅੰਦਰ ਪ੍ਰਲੋਕ ਵਿੱਚ ਪ੍ਰਤੱਖ ਵੇਲਣੇ ਅੰਦਰ ਰੱਖ ਕੇ ਜੀਵ ਨੂੰ ਜਮਦੂਤਾਂ ਰੂਪੀ ਜਿਹੜੀ ਹੈ ਨਾ ਮਲ, ਬੜੀ ਭਾਰੀ ਸਜ਼ਾ ਦਿੰਦੇ ਨੇ ਜਮਦੂਤ। ਫਿਰ ਜਿਵੇਂ ਇੱਥੇ ਪੀੜਦੇ ਨੇ ਗੰਨਾ, ਇਸ ਤਰ੍ਹਾਂ ਜੀਵ ਆਤਮਾ ਨੂੰ ਪ੍ਰਲੋਕ ਵਿੱਚ ਗੰਨੇ ਵਾਂਗੂ ਪੀੜਦੇ ਲਿਜਾ ਕੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਰੋਜ਼ ਮੱਥਾ ਟੇਕਦੇ ਹਾਂ, ਉਹ ਗੁਰੂ ਨਾਨਕ ਜੀ ਨੂੰ ਕਹਿੰਦੇ ਸਾਡਾ ਬਾਬਾ ਨਾਨਕ ਗੁਰੂ ਨਾਨਕ। ਇਹ ਕੋਈ ਬੰਦਾ ਨਹੀਂ ਕਹਿ ਰਿਹਾ, ਜੇ ਕੋਈ ਬੰਦਾ ਕਹਿੰਦਾ ਸ਼ਾਇਦ ਮੈਂ ਆਪਾਂ ਨਾ ਮੰਨਦੇ, ਸਾਰੇ ਕਹਿੰਦੇ ਇਵੇਂ ਗੱਲਾਂ ਮਾਰਦੇ। ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਇਸ ਕਰਕੇ ਤੁਹਾਨੂੰ ਇਹ ਗੱਲ ਮੰਨਣੀ ਹੀ ਪੈਣੀ, ਨਹੀਂ ਤਾਂ ਫਿਰ ਮੱਥਾ ਕਾਹਦੇ ਲਈ ਟੇਕਦੇ? ਬਹੁਤ ਸਾਰੇ ਲੋਕ ਕਹਿੰਦੇ ਇਵੇਂ ਗੱਲਾਂ ਬਣਾਈਆਂ ਹੋਈਆਂ ਨੇ, ਜਮਦੂਤ ਨਹੀਂ ਹੁੰਦੇ, ਆਹ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਨੂੰ ਤਾਂ ਸਾਰਾ ਹੀ ਪਤਾ, ਜਿਨ੍ਹਾਂ ਨੇ ਸਭ ਕੁਝ ਬਣਾਇਆ। ਉਹ ਆਪਾਂ ਨੂੰ ਤਾਂ ਸਾਵਧਾਨ ਕਰਦੇ ਨੇ ਵੀ ਅੱਗੇ ਬਹੁਤ ਤਕਲੀਫ਼ ਹੁੰਦੀ ਹੈ, ਨਾਮ ਜਪ ਲਓ। ਰਸ ਕਸ ਟੱਟਰ ਪਾਈ ਹੈ ਤਪੈ ਤੈ ਵਿਲ ਲਾਏ। ਕਸ ਹੁੰਦਾ ਕਸੀਸ ਭਾਵ ਤਾੜਨਾ ਦੇ ਕੇ ਚੰਗੀ ਤਰ੍ਹਾਂ ਐਨ ਖਿੱਚ ਕੇ ਸੂਖਮ ਸਰੀਰ ਰੂਪੀ ਰਸ ਨੂੰ ਕੱਢਿਆ ਜਾਂਦਾ, ਉਹਨੂੰ ਨਰਕਾਂ ਰੂਪੀ ਕੜਾਹੇ ਚ ਪਾਉਂਦੇ ਨੇ। ਨਰਕਾਂ ਵਿੱਚ ਪਿਆ ਹੋਇਆ ਤਪਦਾ ਤੇ ਵਿਰਲਾਪ ਕਰਦਾ। ਇੱਥੇ ਕਹਿੰਦੇ ਇਹਦਾ ਖਹਿੜਾ ਨਹੀਂ ਛੁੱਟ ਜਾਂਦਾ। ਭੀ ਸੋ ਫੋਗ ਸੰਭਾਲੀ ਹੈ ਦਿੱਚੈ ਅੱਗ ਜਾਲਾਏ। ਫਿਰ ਉਹਦੇ ਸਥੂਲ ਸਰੀਰ ਰੂਪੀ ਫੋਗ ਨੂੰ ਸੰਬੰਧੀ ਸੰਭਾਲਦੇ ਨੇ ਮਗਰੋਂ, ਜਿਵੇਂ ਗੰਨੇ ਦਾ ਫੋਗ ਜਾਂ ਪੱਛੀਆਂ ਹੁੰਦੀਆਂ ਰੱਖ ਲੈਂਦੇ ਆਪਾਂ ਸਾਂਭ ਕੇ, ਅੱਗ ਲਾ ਕੇ ਸਾੜਾਂਗੇ, ਇਹਨਾਂ ਨੂੰ ਕੰਮ ਲਵਾਂਗੇ ਅੱਗ ਦਾ। ਕਹਿੰਦੇ ਮਗਰੋਂ ਸੰਬੰਧੀ ਇਹਦੀ ਸਰੀਰ ਰੂਪੀ ਪੱਛੀਆਂ ਨੂੰ ਰੱਖ ਲੈਂਦੇ ਨੇ, ਖੋ ਤਾਂ ਉਹ ਖਾਲੀ ਜਾਂਦਾ। ਕਹਿੰਦੇ ਨਵਾਂ ਧਵਾ ਕੇ ਚੰਗੀ ਤਰ੍ਹਾਂ ਉਹਨੂੰ ਫਿਰ ਨਵੇਂ ਕੱਪੜੇ ਪਾ ਕੇ ਸੋਹਣਾ ਬਵਾਨ ਸਜਾ ਕੇ ਫੱਟੇ ਤੇ ਪਾ ਕੇ ਆਪਣੇ ਮੋਢਿਆਂ ਤੇ ਚੁੱਕ ਕੇ ਮਸਾਣ ਭੂਮਿਕਾ ਚ ਲੈ ਜਾਂਦੇ, ਉੱਥੇ ਫਿਰ ਚੀਖਾ ਉੱਪਰ ਰੱਖ ਕੇ ਅਗਨੀ ਵਿੱਚ ਸਾੜ ਦਿੰਦੇ ਨੇ। ਕਹਿੰਦੇ ਪੱਛੀਆਂ ਵਾਂਗੂ ਇਹਨੂੰ ਸਾੜ ਦਿੰਦੇ ਬਾਅਦ ਚ। ਨਾਨਕ ਮਿੱਠਾ ਪੱਤਰੀਆ ਵੇਖੋ ਲੋਕਾਂ ਆਏ। ਮਹਾਰਾਜ ਕਥਨ ਕਰਦੇ ਜੋ ਸੰਬੰਧੀਆਂ ਦਾ ਬਹੁਤਾ ਮਿੱਠਾ ਪਿਆਰਾ ਹੈ ਨਾ, ਪੱਤਰੀਆ ਪੁੱਤਰਾਂ ਵਾਲਾ, ਦੁਨੀਆਂ ਦੇ ਲੋਕੋ ਤੁਸੀਂ ਆ ਕੇ ਦੇਖਣਾ ਕਰੋ ਜੋ ਉਹਦਾ ਹਾਲ ਹੁੰਦਾ, ਉਹਦਾ ਪੱਤਰੀਆ ਭਾਵ ਪਤੀਆਵਾ ਦੇਖੋ, ਜੋ ਕਿ ਉਹਦੀ ਪਤ ਆਬਰੋ ਰਹਿ ਆਈ, ਭਾਵ ਕਿੰਨੀ ਕੁ ਬੇਪਤੀ ਹੋਈ ਆ ਉਹ ਬੰਦੇ ਦੀ। ਅਖੀਰ ਤਾਂ ਸਾਰਿਆਂ ਨੇ ਉਸੇ ਰਸਤੇ ਜਾਣਾ, ਉੱਥੋਂ ਹੀ ਜਾਣਾ। ਜੇ ਕੋਈ ਕਹੇ ਮੇਰਾ ਤਾਂ ਫਿਊਨਲ ਹੋਣਾ ਹੀ ਨਹੀਂ, ਇਹ ਕਿਵੇਂ ਹੋਜੂਗਾ? ਉਹ ਤਾਂ ਹੋਣਾ ਹੀ ਹੋਣਾ। ਸਤਿਗੁਰ ਨਾਨਕ ਦੇਵ ਦਾ ਮਤਲਬ ਡਰਾਉਣ ਦਾ ਨਹੀਂ, ਉਹ ਤਾਂ ਅਸਲੀਅਤ ਦੱਸਦੇ ਨੇ, ਭਾਈ ਆਹ ਕੰਮ ਨਾ ਕਰੋ, ਐਸਾ ਕੰਮ ਮੂਲੇ ਨਾ ਕੀਚਾ, ਜਤ ਅੰਤ ਪੱਛੋ ਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਾਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਪਵੜੇ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ। ਪਹਿਲੇ ਪਾਤਸ਼ਾਹ ਦੀ ਪੌੜੀ ਆ ਘਨੇਰਿਆ ਤੋਂ ਭਾਵ ਬਹੁਤਿਆਂ ਪਦਾਰਥਾਂ ਦੀ ਆਸਾ ਹੋਣ ਕਰਕੇ ਇੱਕ ਨੂੰ ਮਰਨਾ ਚੇਤੇ ਹੀ ਨਹੀਂ ਆਉਂਦਾ। ਸਵੇਰ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਸਵੇਰ ਤੱਕ ਪਦਾਰਥਾਂ ਨਾਲ ਹੀ ਜੁੜਿਆ ਬੰਦਾ, ਮੌਤ ਚੇਤੇ ਨਹੀਂ ਆਉਂਦੀ ਬੰਦੇ ਨੂੰ। ਮਰ ਮਰ ਜੰਮੈ ਨਿੱਤ ਕਿਸੇ ਨਾ ਕੇਰਿਆ। ਜੇ ਕਿਸੇ ਗੁਰੂ ਪੀਰ ਦੇ ਨਹੀਂ ਬਣੇ ਉਹ ਜੀਵ ਨੇਤਾ ਪ੍ਰਤੀ ਮਰ ਮਰ ਕੇ ਜੰਮਦੇ ਰਹਿੰਦੇ ਨੇ, ਫਿਰ ਮਰ ਗਿਆ ਫਿਰ ਜੰਮ ਪਿਆ। ਇਹ ਗੁਰੂ ਪੀਰ ਦਾ ਕੰਮ ਇਹੀ ਹੁੰਦਾ ਕਿ ਸਾਨੂੰ ਗੇੜੇ ਚੋਂ ਕੱਢਦਾ, ਉਹ ਬੰਧਨਾਂ ਤੋਂ ਮੁਕਤ ਕਰਦੇ ਨੇ। ਸਤਿਗੁਰੂ ਜੀ ਸਾਨੂੰ ਇਹਨਾਂ ਚੱਕਰਾਂ ਤੋਂ ਬਚਾਉਂਦੇ ਨੇ। ਆਪਨ ਡੈ ਮਨ ਚਿੱਤ ਕਹਿਣ ਚੰਗੇ ਰਿਹਾ, ਉਹ ਜੀਵ ਆਪਣੇ ਮਨ ਤੇ ਚਿੱਤ ਵਿੱਚ ਆਪਣੇ ਆਪ ਨੂੰ ਚੰਗਾ ਕਹਿੰਦੇ ਜਿਹੜੇ ਸੰਸਾਰ ਦੇ ਜੀਵ ਨੇ, ਪਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਮੈਂ ਬੜਾ ਚੰਗਾ, ਮੈਂ ਬੜਾ ਸਿਆਣਾ, ਮੈਨੂੰ ਬੜਾ ਪਤਾ, ਜਮਰਾਜ ਹੈ ਨਿੱਤ ਨਿੱਤ ਮਨਮੁਖ ਹੇ ਰਿਹਾ, ਉਹਨਾਂ ਮਨਮੁਖਾਂ ਨੂੰ ਜਮਰਾਜ ਨੇ ਨਿੱਤਾ ਪ੍ਰਤੀ ਮਾਰਨ ਲਈ ਦੇਖਿਆ, ਐਂ ਨਿਗਾਹ ਰੱਖਦਾ। ਇੱਥੇ ਤਾਂ ਗੱਲਾਂ ਬਹੁਤ ਮਾਰਦਾ ਪਰ ਜਮਦੂਤ ਦੀ ਨਿਗਾਹ 'ਚ ਰਹਿੰਦਾ ਹਮੇਸ਼ਾ। ਧਰਮਰਾਜ ਦੀ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਧਰਮਰਾਜ ਦੀ ਹਮੇਸ਼ਾ ਨਿਗਾਹ ਵਿੱਚ ਬਣਿਆ ਹੀ ਰਹਿੰਦਾ ਕਿ ਆ ਠੀਕ ਆ ਕਰ ਲਾ ਗੱਲਾਂ, ਵਾਰੀ ਤਾਂ ਸਾਡੀ ਆਉਣੀ, ਅਸੀਂ ਲੈਣ ਆਉਣਾ ਤੈਨੂੰ, ਫਿਰ ਤੈਨੂੰ ਖੜਾ ਕੇ ਪੁੱਛਾਂਗੇ ਜਿਹੜੀਆਂ ਫਾਕੜੀਆਂ ਮਾਰਦਾ ਸੀ ਬਹੁਤੀਆਂ। ਸਤਿਗੁਰੂ ਕਹਿੰਦੇ ਧਰਮਰਾਜ ਦੀ ਡਿਊਟੀ ਅਸੀਂ ਲਾਈ ਹੋਈ ਹੈ। ਮਨਮੁਖ ਲੂਣ ਹਾਰਾਮ ਕਿਆ ਨਾ ਜਾਣੇ ਆ, ਪਰਮੇਸ਼ਰ ਦੇ ਦਿੱਤੇ ਹੋਏ ਮਕਾਨਾਂ 'ਚ ਰਹਿੰਦੇ ਨੇ, ਪਰਮੇਸ਼ਰ ਦੇ ਦਿੱਤੇ ਹੋਏ ਕਹਿੰਦੇ ਕੱਪੜਿਆਂ ਨੂੰ ਪਾਉਂਦੇ ਨੇ, ਪਰਮੇਸ਼ਰ ਦਿੱਤੇ ਭੋਜਨ ਖਾਂਦੇ ਨੇ, ਪਰ ਮਨਮੁਖ ਪੁਰਸ਼ ਲੂਣ ਖਾ ਕੇ ਲੂਣ ਹਰਾਮੀ ਹੋ ਗਏ ਕਹਿੰਦੇ, ਪਰਮੇਸ਼ਰ ਦੇ ਕੀਤੇ ਉਪਕਾਰ ਨੂੰ ਜਾਣਦੇ ਹੀ ਨਹੀਂ, ਇਹ ਪਰਮਾਤਮਾ ਦਾ ਨਾਮ ਹੀ ਨਹੀਂ ਜਪਦੇ, ਕਹਿੰਦੇ ਰੱਬ ਦੇ ਨਾਮ ਦੀ ਲੋੜ ਹੀ ਨਹੀਂ, ਬਸ ਪਦਾਰਥ ਦੇਈ ਜਾਓ ਖਾਣ ਨੂੰ, ਪਹਿਰਨ ਨੂੰ, ਪੀਣ ਨੂੰ। ਬੱਧੇ ਕਰਨ ਸਲਾਮ ਖਸਮ ਨਾ ਭਾਣਿਆ, ਕਹਿੰਦੇ ਸਲਾਮ ਕਦੋਂ ਕਰਦੇ ਰੱਬ ਨੂੰ, ਮੱਥਾ ਕਾ ਟੇਕਦੇ, ਕਹਿੰਦੇ ਦੁੱਖਾਂ 'ਚ ਬੰਨੇ ਹੋਏ, ਜਦੋਂ ਦੁੱਖ ਲੱਗਦਾ ਫਿਰ ਭੱਜੇ ਹੀ ਆਉਂਦੇ ਨੇ, ਦੁੱਖ ਲੱਗ ਗਿਆ ਤਾਂ ਆਰਾਮ ਪੁਕਾਰਾ ਹੈ, ਦੁੱਖਾਂ ਵਿੱਚ ਬੰਨੇ ਹੋਏ ਨਮਸਕਾਰਾਂ ਕਰਦੇ ਨੇ, ਇਸ ਕਰਕੇ ਖਸਮ ਨੂੰ ਭਾਉਂਦੇ ਨਹੀਂ। ਹੁਣ ਮਹਾਰਾਜ ਨੂੰ ਉਹ ਚੰਗੇ ਲੱਗਦੇ, ਕਹਿੰਦੇ ਜਦ ਸੁੱਖ ਸੀ ਤੈਨੂੰ ਉਹਦੇ ਤੋਂ ਮੱਥਾ ਨਹੀਂ ਟੇਕਣ ਆਇਆ, ਹੁਣ ਤੈਨੂੰ ਦੋ ਜਾਂ ਦੁੱਖ ਤਕਲੀਫ ਜੀ ਹੋਈ, ਹੁਣ ਭੱਜਿਆ ਆਇਆ, ਕਹਿੰਦੇ ਉਹ ਭਾਉਂਦਾ ਨਹੀਂ ਫਿਰ, ਕਹਿੰਦੇ ਜਾ ਹੁਣ ਜਿੱਥੇ ਜਿੱਥੇ ਸੁੱਖਾਂ ਵੇਲੇ ਰਹਿੰਦਾ ਸੀ ਉੱਥੇ ਹੀ ਜਾ। ਤਾਂ ਇਸ ਕਰਕੇ ਜਦੋਂ ਆਪਾਂ ਸੁੱਖ ਨਾਲ ਜੁੜਦੇ ਹਾਂ ਤਾਂ ਪਰਮਾਤਮਾ ਨੂੰ ਮੱਥਾ ਜ਼ਰੂਰ ਟੇਕੋ, ਗੁਰੂ ਸਾਹਿਬ ਨੂੰ। ਆਪਣੇ ਲਈ ਤਾਂ ਸਾਰਾ ਕੁਝ ਗੁਰੂ ਸਾਹਿਬ ਹੀ ਹੈ, ਆਪਾਂ ਜੇ ਥੱਲੇ ਥੱਲੇ ਵਾਲੀਆਂ ਚੀਜ਼ਾਂ ਨਾਲ ਜੁੜ ਜਾਂਦੇ ਹਾਂ ਅਤੇ ਗੁਰੂ ਸਾਹਿਬ ਨੂੰ ਛੱਡ ਦਿੰਦੇ ਹਾਂ ਤਾਂ ਫਿਰ ਸਤਿਗੁਰੂ ਨੂੰ ਭਾਉਂਦੇ ਨਹੀਂ, ਚੰਗੇ ਨਹੀਂ ਲੱਗਦੇ। ਕਰਸਨ ਤਖ਼ਤ ਸਲਾਮ ਲਿਖਿਆ ਪਾਵਸੀ, ਪੂਰਵਲੇ ਕਰਮਾਂ ਦੇ ਲਿਖੇ ਅਨੁਸਾਰ ਸਰੂਪ ਤਖ਼ਤ ਨੂੰ ਪਾਵਣਾ ਕਰੇ ਤਾਂ ਇਹਨੂੰ ਸਾਰੇ ਨਮਸਕਾਰਾਂ ਕਰਦੇ ਨੇ, ਅੰਦਰਲਾ ਆਪਣਾ ਇੱਕ ਤਖ਼ਤ ਹੈ ਸਰੂਪ ਰੂਪੀ ਤਖ਼ਤ। ਸੋ ਇਸ ਕਰਕੇ ਸਰੂਪ ਰੂਪੀ ਤਖ਼ਤ ਜਿਹੜਾ ਨਾ ਉਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਦਰੋਂ ਪ੍ਰਾਪਤ ਕਰਦੇ ਨੇ। ਹੁਣ ਜਿਹੜਾ ਅੱਗੇ ਸਲੋਕ ਬਖਸ਼ਿਸ਼ ਕਰਦੇ ਨੇ ਮਹੱਲਾ ਪਹਿਲਾ ਸਲੋਕ, ਇਸ ਦੀ ਉਥਾਨਕ ਇਸ ਪ੍ਰਕਾਰ ਹੈ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਸ਼ਾਂ ਦੇ ਸੰਤਰਾਂ 'ਚ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਉਪਦੇਸ਼ ਕਰਦੇ ਹੋਏ ਕਾਰੂ ਦੇਸ਼ ਗਏ ਨਾ, ਤਾਂ ਕੀ ਵੇਖਿਆ? ਉੱਥੇ ਸਾਰੇ ਲੋਕ ਰਾਜੇ ਸਮੇਤ ਸਰੇਵੜੇ ਦੀ ਉਪਾਸ਼ਨਾ ਕਰਦੇ ਸੀ। ਸਰੇਵੜਾ ਹੁੰਦਾ ਜਿਹੜੇ ਜੈਨੀ ਜੇ ਹੁੰਦੇ ਨੇ, ਜਿਹੜੇ ਵਾਲ ਜੇ ਪੱਟਦੇ ਨੇ, ਦਾਤਣ ਕੁਰਲਾ ਨਹੀਂ ਕਰਦੇ, ਨਹਾਉਂਦੇ ਵੀ ਨਹੀਂ, ਮੈਲ ਜੰਮੀ ਰਹਿੰਦੀ, ਕਹਿੰਦੇ ਇਹਦੇ ਨਾਲ ਜੀਵ ਹੱਤਿਆ ਹੋ ਜਾਂਦੀ, ਤਾਂ ਨਹੀਂ ਦਾਤਣ ਕਰਦੇ, ਬੁਰਸ਼ ਨਹੀਂ ਕਰਦੇ, ਦੂਜੇ ਦੀ ਰੋਟੀ ਜੂਠੀ ਖਾਂਦੇ, ਕਹਿੰਦੇ ਜੇ ਮੈਂ ਬਣਾਊ ਮੈਨੂੰ ਪਾਪ ਲੱਗੂ, ਉਹਦੇ 'ਚ ਜੀਵ ਜੰਤ ਮਰ ਜਾਣਗੇ, ਇਹੋ ਜਿਹੇ ਇਹਨਾਂ ਦੇ ਸੋਚਣੀਆਂ ਨੇ। ਹੁਣ ਸਰੇਵੜੇ ਦੀ ਉਪਾਸ਼ਨਾ ਕਰਦੇ ਕਾਰੂ ਦੇਸ਼ ਵਿੱਚ, ਜਦ ਵੀ ਵਰਖਾ ਦੀ ਲੋੜ ਹੁੰਦੀ ਉਹ ਸਰੇਵੜੇ ਅੱਗੇ ਜਾ ਕੇ ਬੇਨਤੀਆਂ ਕਰਦੇ, ਲੋਕਾਂ ਦੀ ਬੇਨਤੀ ਸੁਣ ਕੇ ਉਹ ਫਿਰ ਮੰਤਰ ਜੰਤਰ ਕਰਨ ਬੈਠ ਜਾਂਦਾ, ਜੰਤਰਾਂ ਦੇ ਨਾਲ ਫਿਰ ਵਰਖਾ ਹੋ ਜਾਂਦੀ, ਲੋਕਾਂ ਨੂੰ ਪ੍ਰਸੰਨ ਕਰ ਲੈਂਦਾ, ਲੋਕ ਉਹਨੂੰ ਮਾਇਆ ਦਿੰਦੇ, ਮੱਥਾ ਟੇਕਦੇ, ਗੁਰੂ ਮੰਨਦੇ, ਰੱਬ ਮੰਨਦੇ। ਪਰ ਜਦੋਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਾਏ, ਜਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੇ, ਉਸ ਦਿਨ ਤੋਂ ਵਰਖਾ ਹੋਣੀ ਬੰਦ ਹੋ ਗਈ। ਭਾਵੇਂ ਉਹ ਜੰਤਰ ਮੰਤਰ ਬਥੇਰੇ ਪੜੇ ਪਰ ਵਰਖਾ ਨਾ ਹੋਈ। ਹੁਣ ਜਲ ਤੋਂ ਬਿਨਾਂ ਖੇਤੀਆਂ ਸੁੱਕਣ ਲੱਗੀਆਂ, 6-7 ਦਿਨ ਲੰਘ ਗਏ, ਵਰਖਾ ਨਾ ਹੋਈ। ਹੁਣ ਜਿਸ ਖੇਤ ਦੇ ਕੋਲ ਗੁਰੂ ਸਾਹਿਬ ਬੈਠੇ ਉਹ ਖੇਤ ਦਾ ਮਾਲਕ ਜਾਂ ਚਿੰਤਾਵਾਨ ਹੋਇਆ, ਮਹਾਰਾਜ ਕੋਲ ਆਇਆ, ਝੂਰਿਆ ਕਿ ਵਰਖਾ ਤੋਂ ਬਗੈਰ ਬਹੁਤ ਦੁਖੀ ਆ, ਜੇ ਆਪ ਕਿਰਪਾ ਕਰੋ ਤਾਂ ਮੀਂਹ ਪਾ ਦਿਓ ਤਾਂ ਸਾਰੇ ਲੋਕ ਸੁਖੀ ਹੋ ਜਾਣ। ਗੁਰੂ ਨਾਨਕ ਸਾਹਿਬ ਨੇ ਕਿਹਾ ਤੁਸੀਂ ਕਰਤਾਰ ਦਾ ਸਿਮਰਨ ਕਰਿਆ ਕਰੋ, ਮੀਂਹ ਆਪੇ ਪੈ ਜਾਏਗਾ। ਇਹ ਗੱਲ ਸੁਣ ਕੇ ਉਹ ਜਿਮੀਦਾਰ ਨੇ ਕਿਹਾ ਅਸੀਂ ਤਾਂ ਕਰਤਾਰ ਨੂੰ ਜਾਣਦੇ ਨਹੀਂ, ਉਹ ਕਿੱਥੇ ਰਹਿੰਦਾ, ਕੌਣ ਆ, ਦੱਸੋ, ਉਹ ਕਿਵੇਂ ਜਾਣਿਆ ਜਾ ਸਕਦਾ? ਫਿਰ ਮਹਾਰਾਜ ਨੇ ਕਿਹਾ ਉਹ ਕਰਤਾਰ ਕੁਦਰਤ ਦੁਆਰਾ ਜਾਣਿਆ ਜਾਂਦਾ। ਜਿਮੀਦਾਰ ਨੇ ਕਿਹਾ ਅਸੀਂ ਤਾਂ ਕੁਦਰਤ ਦਾ ਵੀ ਪਤਾ ਨਹੀਂ ਕਿ ਕੁਦਰਤ ਕੀ ਚੀਜ਼ ਹੁੰਦੀ, ਤਾਂ ਪਿਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਕੁਦਰਤ ਦੇਖਣੀ ਆ ਤਾਂ ਕੁਝ ਕਣਕ ਦੇ ਦਾਣੇ ਲਿਆ, ਬੀਜ ਇੱਥੇ ਲਿਆ, ਉਹ ਆਪਦੇ ਇਹ ਬੰਦਾ ਬਚਨ ਮੰਨ ਕੇ ਘਰੇ ਜਾ ਕੇ ਕਣਕ ਦੇ ਦਾਣੇ ਲਿਆਇਆ, ਉਸ ਵਕਤ ਆ ਕੇ ਹਲ ਵਾਹ ਕੇ ਦਾਣੇ ਛਿੱਟਾ ਦੇਤਾ ਉਹਨੇ ਬੀਜ ਕੇ, ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਦਾਣੇ ਬੀਜ ਆਇਆ। ਕਹਿੰਦੇ ਚੰਗਾ ਘਰ ਚਲਿਆ ਜਾ ਸੌਂ ਜਾ ਕੇ। ਜਦ ਉਹ ਬੰਦਾ ਦੂਜੇ ਦਿਨ ਸਵੇਰੇ ਆਇਆ ਤਾਂ ਕੀ ਦੇਖਦਾ ਕਿ ਕਣਕ ਦੇ ਬੂਟੇ ਲਹਿ ਲਹਿ ਕਰਦੇ ਪਏ ਨੇ ਉੱਥੇ ਖੇਤ ਦੇ ਵਿੱਚ, ਇਹ ਗੁਰੂ ਨਾਨਕ ਸਾਹਿਬ ਕਰ ਸਕਦੇ ਨੇ, ਹੋਰ ਨਹੀਂ ਕੋਈ। ਤਾਂ ਫਿਰ ਹਜ਼ੂਰ ਨੇ ਕਿਹਾ ਇਹਨਾਂ ਬੂਟਿਆਂ ਨੂੰ ਪੁੱਟ, ਜਦ ਪੁੱਟਿਆ ਤਾਂ ਕੀ ਵੇਖਦਾ ਬੂਟਿਆਂ ਦੇ ਹੇਠਾਂ ਅੱਗ ਬਲ ਰਹੀ ਹੈ, ਇਹ ਹੋਰ ਵੀ ਆ ਅਜੀਬ ਜੀ ਗੱਲ ਦੇਖੀ, ਅੰਗਾਰੇ ਬਲ ਰਹੇ ਬੂਟਿਆਂ ਦੇ ਥੱਲੇ, ਉਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ, ਮਹਾਰਾਜ ਬੜਾ ਅਸਚਰਜ ਹੈ, ਇਹ ਕੀ ਚੀਜ਼ ਹੈ ਮਹਾਰਾਜ? ਮਹਾਰਾਜ ਕਹਿੰਦੇ ਇਹ ਕੁਦਰਤ ਹੈ ਜਿਹੜੀ ਉਹ ਥੱਲੇ ਅੱਗ ਬਲਦੀ ਉੱਤੇ ਬੂਟਾ ਹਰਾ ਹੈ, ਇਸੇ ਕਰਕੇ ਕਰਤਾਰ ਜਾਣਿਆ ਜਾਂਦਾ, ਕੁਦਰਤ ਕਰਕੇ ਪਰਮਾਤਮਾ ਜਾਣਿਆ ਜਾਂਦਾ, ਉਹਦਾ ਸਿਮਰਨ ਕਰੋਗੇ ਤੁਹਾਡੇ ਸਾਰੇ ਕੰਮ ਸਿੱਧ ਹੋ ਜਾਣਗੇ। ਇਸ ਤਰ੍ਹਾਂ ਦਾ ਉਪਦੇਸ਼ ਗ੍ਰਹਿਣ ਕਰਕੇ ਜ਼ਿਮੀਂਦਾਰ ਨੇ ਸਾਰੇ ਪਿੰਡ 'ਚ ਆ ਕੇ ਰੌਲਾ ਪਾਤਾ। ਬਾਹਰ ਪੂਰਨ ਫਕੀਰ ਆਏ, ਉਹਨਾਂ ਨੇ ਕਰਤਾਰ ਦੀ ਕੁਦਰਤ ਦੁਆਰਾ ਮੇਰਾ ਖੇਤ ਲਹਿ ਕਰਨ ਲਾਤਾ। ਉਸ ਤੋਂ ਸੁਣਦਿਆਂ ਸਾਰ ਗੁਰੂ ਸਾਹਿਬ ਦੇ ਕੋਲ ਸਾਰੇ ਲੋਕ ਆ ਗਏ ਇਕੱਠੇ ਹੋ ਕੇ। ਇਹਦੇ ਨਾਲ ਜਿਹੜਾ ਉਹ ਸਰੇਵੜਾ ਸੀ, ਜੈਨੀ ਸੀ, ਉਹਦਾ ਪ੍ਰਤਾਪ ਘੱਟ ਗਿਆ, ਲੋਕ ਉਹਦੇ ਕੋਲੋਂ ਜਾਣੇ ਹਟ ਗਏ। ਗੁਰੂ ਸਾਹਿਬਾਂ ਦਾ ਪ੍ਰਤਾਪ ਦਿਨੋਂ ਦਿਨ ਜ਼ਿਆਦਾ ਵੱਧ ਗਿਆ। ਸਰੇਵੜੇ ਦੇ ਮਨ 'ਚ ਬੜਾ ਦੁੱਖ ਹੋਇਆ, ਕਹਿੰਦਾ ਇਹੋ ਜਿਹਾ ਕੌਣ ਮਨੁੱਖ ਆ ਗਿਆ ਜਿਹਨੇ ਮੇਰਾ ਪ੍ਰਤਾਪ ਘਟਾ ਤਾ ਆ ਕੇ। ਉਸੇ ਵੇਲੇ ਆਪਣੇ ਆਸਣ ਤੋਂ ਉੱਠ ਕੇ ਗੁਰੂ ਸਾਹਿਬਾਂ ਪਾਸ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਪਹਿਲਾਂ ਤਾਂ ਚਰਚਾ ਕਰਨੀ ਸ਼ੁਰੂ ਕਰਤੀ, ਕਾਫੀ ਚਰਚਾ ਹੋਈ, ਪਰ ਗੁਰੂ ਸਾਹਿਬ ਨੂੰ ਜਿੱਤ ਨਾ ਸਕਿਆ, ਨਾ ਹੀ ਉਹਨੇ ਗੁਰੂ ਸਾਹਿਬ ਦਾ ਉਪਦੇਸ਼ ਗ੍ਰਹਿਣ ਕੀਤਾ। ਐਵੇਂ ਉੱਠ ਕੇ ਵਾਪਸ ਚਲੇ ਗਿਆ। ਪਿੱਛੋਂ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਭਾਈ ਮਰਦਾਨੇ ਨੇ ਪੁੱਛਿਆ, ਗਰੀਬ ਨਵਾਜ ਜੀ ਹੋ, ਆਪ ਜੀ ਨਾਲ ਸਰੇਵੜੇ ਨੇ ਬਹੁਤ ਚਰਚਾ ਕੀਤੀ, ਉਹ ਆਪ ਜੀ ਨੂੰ ਜਿੱਤ ਨਹੀਂ ਸਕਿਆ, ਜਿੱਤ ਸਕਿਆ ਕਿ ਨਹੀਂ, ਇਹ ਤੁਸੀਂ ਦੱਸੋ। ਅਤੇ ਉਹਨੇ ਆਪ ਜੀ ਨੂੰ ਉਪਦੇਸ਼ ਨੂੰ ਗ੍ਰਹਿਣ ਨਹੀਂ ਕੀਤਾ, ਉਪਦੇਸ਼ ਸੁਣਿਆ ਵੀ ਉਹਨੇ ਤੁਹਾਨੂੰ ਗੁਰੂ ਨਹੀਂ ਧਾਰਨ ਕੀਤਾ, ਮਾੜੀ ਗੱਲ ਹੈ। ਇਹਨਾਂ ਦੋਹਾਂ ਸਵਾਲਾਂ ਦਾ ਜਵਾਬ ਸੁਣਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੱਲ ਇਹ ਹੈ, ਤੁਹਾਨੂੰ ਸਾਰਿਆਂ ਨੂੰ ਦੱਸਦੇ ਕਾਰਨ ਕੀ ਹੈ। ਮਹੱਲਾ ਪਹਿਲਾ ਸਲੋਕ, ਪਹਿਲੇ ਪਾਤਸ਼ਾਹ ਸਲੋਕ ਉਚਾਰਨ ਕਰਦੇ ਨੇ ਬਾਰਵਾਂ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼। ਜਲ ਵਿੱਚ ਰਹਿਣ ਵਾਲੀ ਮੱਛੀ ਜਿਹੜੀ ਆ, ਤਾਰੂ ਤੋਂ ਭਾਵ ਡੂੰਘੇ ਜਲ ਦਾ ਕੀ ਕਰ ਸਕਦੀ ਹੈ? ਭਾਵ ਅੰਤ ਲੈ ਹੀ ਨਹੀਂ ਸਕਦੀ, ਉਹ ਪਾਣੀ ਦਾ ਅੰਤ ਨਹੀਂ ਲੈ ਸਕਦੀ। ਪੰਛੀ ਆਕਾਸ਼ ਦਾ ਕੀ ਵਿਗਾੜ ਸਕਦਾ? ਅੰਤ ਨਹੀਂ ਲੈ ਸਕਦਾ ਉਹ, ਕਿਉਂਕਿ ਇਸੇ ਤਰ੍ਹਾਂ ਉਹ ਸਰੇਵੜਾ ਸਾਡਾ ਅੰਤ ਨਹੀਂ ਲੈ ਸਕਿਆ। ਉਹ ਹੈਗੀ ਨਿੱਕੀ ਜਿਹੀ ਮੱਛੀ, ਉਹ ਸਾਡਾ ਅੰਤ ਕਿਵੇਂ ਪਾ ਸਕਦੀ? ਉਹ ਹੈਗਾ ਨਿੱਕਾ ਜਿਹਾ ਰਿੱਧੀਆਂ ਸਿੱਧੀਆਂ ਵਾਲਾ ਪੰਛੀ, ਉਹ ਸਾਡਾ ਅੰਤ ਕਿਵੇਂ ਪਾ ਸਕਦਾ? ਫਿਰ ਆਪਣੇ ਕਰੜੇ ਸੁਭਾਅ ਹੋਣ ਕਰਕੇ ਸਾਡਾ ਉਪਦੇਸ਼ ਉਹਨੇ ਅੰਗੀਕਾਰ ਨਹੀਂ ਕੀਤਾ। ਇਹਦੇ ਉੱਤੇ ਸੱਤ ਦ੍ਰਿਸ਼ਟਾਂਤ ਦਿੰਦੇ ਆ ਤੁਹਾਨੂੰ। ਗੁਰੂ ਦੇ ਉਪਦੇਸ਼ ਨੂੰ ਕੌਣ ਕੌਣ ਨਹੀਂ ਗ੍ਰਹਿਣ ਕਰ ਸਕਦਾ? ਸੱਤ ਦ੍ਰਿਸ਼ਟਾਂਤ ਸੁਣੋ ਹੁਣ। ਸਖ਼ਤ ਬੰਦੇ ਕਿਹੋ ਜਿਹੇ ਹੁੰਦੇ ਨੇ? ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਘਰ ਵਾਸ। ਮਹਾਰਾਜ ਕਹਿੰਦੇ ਕਿੰਨਾ ਹੀ ਪਾਲਾ ਹੋਵੇ, ਪੱਥਰ ਨੂੰ ਪਾਲਾ ਕੀ ਕਰ ਸਕਦਾ? ਇਸ ਪੱਥਰ ਦੀ ਨਿਆਈ ਕਠੋਰ ਹਿਰਦੇ ਵਾਲੇ ਸਰੇਵੜੇ ਨੂੰ ਸਾਡਾ ਉਪਦੇਸ਼ ਕੀ ਕਰ ਸਕਦਾ? ਇਸੇ ਤਰ੍ਹਾਂ ਹੀ ਜਿਹੜੇ ਬੰਦਿਆਂ ਦਾ ਮਨ ਪੱਥਰ ਵਰਗਾ ਕਠੋਰ ਹੈ, ਉਹਨਾਂ ਉੱਤੇ ਕੀ ਅਸਰ ਪੈਣਾ? ਜਿੰਨਾ ਮਰਜ਼ੀ ਉਪਦੇਸ਼ ਕਰੀ ਜਾਓ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਅਤੇ ਖੁਸਰੇ ਨੇ ਘਰ ਵਿੱਚ ਵੱਸ ਕੇ, ਘਰ ਵਾਸ ਗ੍ਰਿਸਤੀ ਹੋ ਕੇ ਕੀ ਕਰ ਲੈਣਾ? ਕੋਈ ਧੀਆਂ ਪੁੱਤਰ ਪੈਦਾ ਥੋੜੀ ਕਰ ਲੈਣੇ ਉਹਨਾਂ ਨੇ? ਖੁਸਰਾ ਤਾਂ ਕਹਿੰਦੇ, ਮਹਾਰਾਜ ਕਹਿੰਦੇ ਖੁਸਰਾ ਹੀ ਹੁੰਦਾ। ਇਸੇ ਤਰ੍ਹਾਂ ਸਰਦਾ ਰੂਪੀ ਜਿਹੜਾ ਹੈ ਬੀਜ ਤੋਂ ਰਹਿਤ ਸਰੇਵੜਾ, ਉਹਨੇ ਸਤਸੰਗ ਰੂਪੀ ਘਰ ਵਿੱਚ ਵੱਸ ਕੇ ਬ੍ਰਹਮ ਵਿਦਿਆ ਰੂਪ ਲੜਕੀ ਤੋਂ ਗਿਆਨ ਰੂਪ ਪੁੱਤਰ ਕਿਵੇਂ ਪੈਦਾ ਕਰ ਲੈਣਾ? ਕੁੱਤੇ ਚੰਦਨ ਲਾਈ ਹੈ, ਪੀਸੋ ਕੁੱਤੀ ਧਾਤ। ਚਾਹੇ ਕਹਿੰਦੇ ਕੁੱਤੇ ਨੂੰ ਚੰਦਨ ਨਾਲ ਲਾ ਦਈਏ, ਚਾਰੇ ਪਾਸੇ ਚੰਦਨ ਮਲ ਦਈਏ, ਤਾਂ ਵੀ ਇਹ ਕਹਿੰਦੇ ਕੂਕਰੀਆਂ ਦੇ ਮਗਰੀ ਦੌੜਿਆ ਫਿਰਦਾ, ਕਹਿੰਦੇ ਉਹ ਹੈ ਕੂਕਰ ਬਿਰਤੀ। ਇਸੇ ਪ੍ਰਕਾਰ ਜਿਹੜੇ ਕੂਕਰ ਵਾਂਗ ਸਰੇਵੜਾ ਜਾਂ ਕੂਕਰ ਵਾਂਗ ਬੰਦੇ ਨੇ, ਉਹਨੂੰ ਚੰਦਨ ਵੱਤ ਸੀਤਲ ਕਰਨ ਵਾਲਾ ਨਾਮ ਜੇ ਸੁਣਾ ਵੀ ਦਈਏ, ਤਾਂ ਵੀ ਉਹ ਕੂਕਰੀਆਂ ਤੋਂ ਭਾਵ ਇਸਤਰੀਆਂ ਦੇ ਮਗਰੀ ਦੌੜਨਾ ਉਹਨੇ, ਉਹ ਭੈੜੀ ਖਸਲਤ ਵਾਲਾ ਹੋ ਗਿਆ। ਇਸੇ ਕਰਕੇ ਬੋਲਾ ਜੇ ਸਮਝਾਈ ਹੈ, ਪੜ੍ਹੀ ਹੈ ਸਿਮਰਤ ਪਾਠ। ਜੇ ਬੋਲੇ ਨੂੰ ਸਿਮਰਤੀਆਂ ਦਾ ਪਾਠ ਸੁਣਾਈਏ, ਧਾਰਮਿਕ ਗ੍ਰੰਥ ਸੁਣਾਈਏ, ਬਾਣੀ ਸੁਣਾਈਏ, ਪੜ੍ਹ ਕੇ ਸਮਝਾਉਣਾ ਕਰੀਏ, ਉਹਨੇ ਕੀ ਸਮਝਣਾ? ਇਉਂ ਨਿਸ਼ਚਾ ਤੇ ਵਿਚਾਰ ਰੂਪੀ ਕੰਨਾਂ ਤੋਂ ਰਹਿ, ਜਿਹੜਾ ਬੋਲਾ ਸਰੇਵੜਾ ਹੈ ਜਾਂ ਬੋਲੇ ਲੋਕ ਨੇ ਜਿਨ੍ਹਾਂ ਨੂੰ ਨਿਸ਼ਚਾ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਤੇ, ਜਿਨ੍ਹਾਂ ਨੂੰ ਵਿਚਾਰ ਨਹੀਂ ਪ੍ਰਾਪਤ, ਉਹਨਾਂ ਨੇ ਜੋ ਸਿਮਰਨਯੋਗ ਪ੍ਰਮਾਤਮਾ ਨਾ, ਉਹਦੇ ਪਾਠ ਨੂੰ ਪੜ੍ਹ ਕੇ ਸਮਝਾਉਣਾ ਕਰੀਏ, ਬਾਣੀ ਸਮਝਾਈਏ, ਕਥਾ ਰਾਹੀਂ ਸਮਝਾਈਏ, ਕਹਿੰਦੇ ਉਹ ਤਾਂ ਹੈ ਹੀ ਬੋਲਾ, ਉਹਨੇ ਕੀ ਸਮਝਣਾ? ਪ੍ਰਤੱਖ ਬੋਲਾ ਵੱਖਰਾ ਹੁੰਦਾ, ਉਹ ਤਾਂ ਭਾਵੇਂ ਸਮਝ ਵੀ ਜਾਵੇ, ਕਿਉਂ ਉਹਦੇ ਅੰਦਰਲੇ ਕੰਨ ਕੰਮ ਕਰਦੇ ਨੇ। ਆਹ ਜਿਹੜੇ ਬਿਲਕੁਲ ਹੀ ਬੰਦੇ ਬੋਲੇ ਨੇ, ਨਾ ਨਿਸ਼ਚਾ ਤੇ ਨਾ ਵਿਚਾਰ, ਕਹਿੰਦੇ ਉਹਨਾਂ ਬੰਦਿਆਂ ਨੂੰ ਆਪਾਂ ਕੀ ਪ੍ਰਚਾਰ ਸੁਣਾਵਾਂਗੇ, ਉਹਨਾਂ ਉੱਤੇ ਤਾਂ ਕੋਈ ਅਸਰ ਹੀ ਨਹੀਂ ਹੁੰਦਾ। ਅੰਧਾ ਚਾਨਣ ਰੱਖੀ ਹੈ, ਦੀਵੇ ਬਲ ਹੈ 50। ਇੱਕ ਦੋ ਨਹੀਂ, 50 ਦੀਵੇ ਬਾਲ ਕੇ ਅੰਨੇ ਬੰਦੇ ਅੱਗੇ ਚਾਨਣ ਕਰਕੇ ਰੱਖ ਦਈਏ, ਤਾਂ ਵੀ ਉਹਨੂੰ ਨਿਗਾਹ ਨਹੀਂ ਆਉਂਦਾ। 50 ਦੀਵਿਆਂ ਨੂੰ ਕੀ ਕਰਾਂਗੇ, ਭਾਵੇਂ 100 ਰੱਖ ਦਈਏ, ਉਹਨੂੰ ਕੋਈ ਬੜਾ ਚਾਨਣ ਹੈ, ਉਹ ਤਾਂ ਮੇਰੇ ਦਾ ਹਨੇਰਾ ਹੀ ਹੈ ਭਾਈ, ਮੈਨੂੰ ਕਿਹੜਾ ਦੀਂਦਾ, ਮੇਰੀ ਤਾਂ ਅੱਖਾਂ ਨਹੀਂ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਇਸੇ ਤਰ੍ਹਾਂ ਗਿਆਨ ਵਿਰਾਗ ਰੂਪ ਨੇਤਰਾਂ ਤੋਂ ਹੀਣੇ ਅੰਨੇ ਸਰੇਵੜੇ ਅੱਗੇ ਜਾਂ ਇਹੋ ਜਿਹੇ ਅੰਨੇ ਲੋਕਾਂ ਦੇ ਅੱਗੇ 50 ਸ਼ਾਸਤਰਾਂ ਰੂਪ ਦੀਵੇ ਬਾਲ ਦੀਏ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਹੋ ਜਾਂਦਾ। ਉੱਥੇ 50 ਸ਼ਾਸਤਰਾਂ ਰੂਪ ਗਿਆਨ ਗ੍ਰੰਥਾਂ ਰੂਪ ਦੀਵੇ ਬਾਲ ਕੇ ਸਿਧਾਂਤ ਰੂਪ ਚਾਨਣ ਵੀ ਕਰਕੇ ਰੱਖ ਦੀਏ ਤਾਂ ਵੀ ਉਹਨੂੰ ਕੋਈ ਨਿਗਾਹ ਨਹੀਂ ਆਉਂਦਾ। ਚੌਣੇ ਸੋਏ ਨਾ ਪਾਈਐ ਚੁਣ ਚੁਣ ਖਾਵੈ ਘਾਸ। ਗਊਆਂ ਦੇ ਚੌਣੇ ਨੂੰ, ਬੱਗ ਨੂੰ ਜਾਂ ਮੱਝਾਂ ਦੇ ਬੱਗ ਨੂੰ ਕਹਿੰਦੇ ਅੱਗੇ ਚਾਹੇ ਘਾਹ ਵਿੱਚ ਰਲਾ ਕੇ ਹੁਣ ਤੁਸੀਂ ਸੋਨਾ ਪਾ ਕੇ ਰੱਖ ਦਿਓ, ਲੈ ਵੀ ਮੱਝ ਸੋਨਾ ਖਾ ਲੂ ਜਾਂ ਗਾਂ ਖਾ ਲੂਗੀ, ਸੋਨਾ ਵਧੀਆ ਚੀਜ਼ ਆ। ਪਰ ਮਹਾਰਾਜ ਕਹਿੰਦੇ ਪਸ਼ੂਆਂ ਨੇ ਤਾਂ ਘਾਹ ਹੀ ਚੁਣ ਚੁਣ ਖਾਣਾ। ਇਸੇ ਤਰ੍ਹਾਂ ਜੇ ਸਰੇਵੜੇ ਨੂੰ ਜਾਂ ਉਹੋ ਜਿਹੇ ਬੁੱਧੀ ਵਾਲੇ ਬੰਦਿਆਂ ਨੂੰ, ਨਾਸਤਕਾਂ ਨੂੰ ਸੋਨਾ ਹੁੰਦਾ ਆਤਮਕ ਉਦੇਸ਼ ਦੇ ਵੀ ਦਈਏ ਤਾਂ ਵੀ ਜਿਹੜੇ ਪਸ਼ੂ ਸਰੇਵੜੇ ਨੇ ਅਨਾਤਮਾ ਰੂਪੀ ਘਾਹ ਹੀ ਚੁਗ ਚੁਗ ਖਾਂਦੇ ਨੇ, ਅਨਾਤਮ ਪਦਾਰਥਾਂ ਨੂੰ ਗ੍ਰਹਿਣ ਕਰਦੇ ਨੇ। ਜੇ ਉਹਨਾਂ ਨੂੰ ਕਹੀਏ ਪਰਮਾਤਮਾ ਦਾ ਨਾਮ ਹੈ, ਹਿਰਦੇ ਅੰਦਰ ਚਾਨਣ ਹੈ, ਗਿਆਨ ਹੈ, ਸੰਸਾਰ ਦੇ ਲੋਕਾਂ ਨੂੰ ਆਪਾਂ ਕਿੰਨਾ ਜ਼ੋਰ ਲਾ ਸਮਝਾਉਂਦੇ ਹਾਂ, ਪਰ ਜਿਹਨੇ ਨਹੀਂ ਸਮਝਣਾ ਉਹਨੂੰ ਸਾਰੀ ਸੰਗਤ ਜ਼ੋਰ ਲਾ ਲਓ ਕਿ ਤੂੰ ਵਾਹਿਗੁਰੂ ਕਹਿ, ਉਹ ਕਹਿੰਦਾ ਮੈਂ ਨਹੀਂ ਕਹਿੰਦਾ ਇਹ, ਉਹ ਵਾਹਿਗੁਰੂ ਕਹਿੰਦਾ ਹੀ ਨਹੀਂ, ਕਿਉਂਕਿ ਉਹਦੇ ਕਰਮਾਂ 'ਚ ਨਹੀਂ ਲਿਖਿਆ, ਨਾ ਉਹਨੂੰ ਇਸ ਚੀਜ਼ ਦੀ ਅਕਲ ਹੀ ਹੈ। ਲੋਹਾ ਮਾਰਨ ਪਾਈ ਹੈ ਤਹਿ ਨਾ ਹੋਏ ਕਪਾਸ। ਕਹਿੰਦੇ ਲੋਹੇ ਵਿੱਚ ਚਾਹੇ ਕਿੰਨੇ ਹੀ ਮਾਰਨ ਮਸਾਲੇ ਪਾ ਲਈਏ, ਉਹਨੂੰ ਹਥੌੜੇ ਨਾਲ ਮਾਰਨਾ ਕਰੀਏ ਤਾਂ ਉਹਨੇ ਢਲ ਕੇ ਕਪਾਹ ਵਾਂਗੂ ਨਰਮ ਨਹੀਂ ਹੋਣਾ, ਲੋਹੇ ਨੇ ਤਾਂ ਲੋਹਾ ਹੀ ਰਹਿਣਾ। ਇਸੇ ਤਰ੍ਹਾਂ ਲੋਹੇ ਵਾਂਗੂ ਕਾਲੇ ਮਨ ਵਾਲਾ ਜਿਹੜਾ ਸਰੇਵੜਾ ਜਾਂ ਉਹ ਜਿਹੜੇ ਮਨਮੁੱਖ ਲੋਕ ਨੇ ਲੋਹੇ ਵਰਗੇ ਨੇ, ਉਹਨੂੰ ਚਾਹੇ ਕਿੰਨੀ ਤਤੀਖਿਆ ਦੇ ਬਚਨ ਸੁਣਾਓ, ਕਿੰਨੀ ਸਿਆਣਪ ਦੀ ਗੱਲ ਸੁਣਾਓ, ਪਰ ਉਹ ਢਹਿ ਕੇ ਦੇਹ ਮਾਨ ਛੱਡ ਕੇ ਹੰਕਾਰ ਛੱਡ ਕੇ ਕਪਾਹ ਵਾਂਗੂ ਨਰਮ ਨਹੀਂ ਹੋਣਾ ਉਹ ਬੰਦੇ ਨੇ। ਫਿਰ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਆਪਾਂ ਕੀ ਕਰਨਾ? ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹਾਰਾਜ ਕਥਨ ਕਰਦੇ ਮੂਰਖ ਸਰੇੜੇ 'ਚ ਸਾਰੇ ਔਗੁਣ ਨੇ ਜੋ ਸਦਾ ਹੀ ਵਿਨਾਸ਼ ਨਾਸ ਕਰਨ ਵਾਲੇ ਬਚਨਾਂ ਨੂੰ ਬੋਲਦਾ। ਅਥਵਾ ਕਹਿੰਦੇ ਮੂਰਖ ਦੇ 'ਚ ਕੀ ਗੁਣ ਹੁੰਦਾ ਮਹਾਰਾਜ? ਕਹਿੰਦੇ ਬੋਲੇ ਸਦਾ ਵਿਨਾਸ਼। ਆਮ ਆਪਾਂ ਪੰਜਾਬੀ ਦੀ ਕਹਾਵਤ ਬੋਲਦੇ ਹਾਂ, ਕਹਿੰਦੇ ਮੁਰਦਾ ਬੋਲੂ ਖੱਫੜ ਫਾੜੂ। ਉਹ ਕਹਿੰਦੇ ਮਹਾਰਾਜ ਕਹਿੰਦੇ ਜਦ ਮੂਰਖ ਆਦਮੀ ਬੋਲੂ ਨਾ ਵਿਨਾਸ਼ ਦੀ ਗੱਲ ਕਰੂ, ਕੋਈ ਚੰਗੀ ਗੱਲ ਨਹੀਂ ਕਰਦਾ, ਸਿਆਣੀ ਗੱਲ ਕਦੇ ਵੀ ਨਹੀਂ ਕਰਨੀ ਮੂਰਖ ਆਦਮੀ ਨੇ। ਮਹੱਲਾ ਪਹਿਲਾ। ਹੁਣ ਸਵੈ ਸਰੂਪ ਨਾਲ ਜੀਵ ਦੀ ਮਿਲਾਉਣੀ ਕਿਵੇਂ ਹੁੰਦੀ ਆ? ਆਪਣੇ ਸਰੂਪ ਨਾਲ, ਜਿਹਦੀ ਆਪਾਂ ਕਈ ਦਿਨ ਤੋਂ ਸ਼ਾਮ ਦੀ ਕਥਾ 'ਚ ਵੀ ਸੁਣਦੇ ਆ ਰਹੇ ਹਾਂ, ਰੈਵਲਾਰ ਨੂੰ ਉਪਦੇਸ਼ ਕੀਤਾ। ਇੱਕ ਸਰੂਪ ਤਾਂ ਉਹ ਹੈ ਜਿਹੜਾ ਆਪਣਾ ਸਰੀਰ ਹੈ, ਇੱਕ ਆਪਣੇ ਅੰਦਰ ਆਤਮਾ ਹੈ, ਆਤਮਾ ਹੀ ਆਪਣਾ ਅਸਲੀ ਸਰੂਪ ਹੈ। ਤਾਂ ਮਹਾਰਾਜ ਕਹਿੰਦੇ ਪਹਿਲਾਂ 11 ਦ੍ਰਿਸ਼ਟਾਂਤ ਦਿੰਦੇ ਹਾਂ, ਫਿਰ ਅਖੀਰ 'ਤੇ ਉੱਤਰ ਦੇਵਾਂਗੇ ਇਹਦਾ। ਕਹਿ ਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿ ਦਾ ਭਾਂਡਾ ਟੁੱਟ ਜਾਵੇ ਤਾਂ ਠਠਿਆਰ ਅੱਗ ਦਾ ਸੇਕ ਦੇ ਕੇ ਜੋੜ ਪਾ ਦਿੰਦਾ ਉਹਦੇ ਵਿੱਚ, ਪਹਿਲੀ ਗੱਲ ਤਾਂ ਕਹਿੰਦੇ ਇਹ। ਸੋਨੇ ਦਾ ਗਹਿਣਾ ਟੁੱਟ ਜਾਵੇ ਤਾਂ ਸੁਨਿਆਰਾ ਅਗਨੀ ਦਾ ਤਾ ਦੇ ਕੇ ਉਹਦੇ ਵਿੱਚ ਗੰਢ ਪਾ ਦਿੰਦਾ, ਜੋੜ ਦਿੰਦਾ ਉਹਨੂੰ ਟੁੱਟੇ ਸੋਨੇ ਨੂੰ। ਲੋਹਾ ਟੁੱਟ ਜਾਵੇ ਤਾਂ ਲੁਹਾਰ ਅੱਗ ਦਾ ਸੇਕ ਦੇ ਕੇ ਉਹਦੀ ਗੰਢ ਪਾ ਦਿੰਦਾ, ਜੋੜ ਸਕਦਾ ਉਹਨੂੰ। ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਕਹਿੰਦੇ ਗੋਰੀ ਤੋਂ ਭਾਵ ਹੁੰਦਾ ਇਸਤਰੀ, ਇਸਤਰੀ ਤੋਂ ਭਾਵ ਹੁੰਦਾ ਪਤਨੀ, ਨਾਲੋਂ ਪਤਾਰ ਪਤੀ ਦੀ ਪ੍ਰੀਤੀ ਟੁੱਟ ਜਾਵੇ ਤਾਂ ਸੰਸਾਰਕ ਸੰਬੰਧ ਵਿੱਚ ਪੁੱਤਰ ਦੇ ਹੋਣ ਨਾਲ ਉਹਨਾਂ ਦੀ ਆਪਸ ਵਿੱਚ ਪ੍ਰੀਤੀ ਪੈਦਾ ਹੋ ਜਾਂਦੀ। ਇਹ ਪੁਰਾਣੀਆਂ ਚੀਜ਼ਾਂ ਚੱਲੀਆਂ ਆ ਰਹੀਆਂ ਗੁਰਬਾਣੀ ਦੇ ਰਾਹੀਂ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੈ ਜਾਂ ਖਾਏ। ਜਦ ਰਾਜਾ ਕੋਈ ਪਦਾਰਥ ਮੰਗੇ ਤਾਂ ਉਹਨੂੰ ਦਿੱਤੇ ਉਹਨਾਂ ਪ੍ਰੀਤੀ ਪੈ ਜਾਂਦੀ ਹੈ ਰਾਜੇ ਨਾਲ। ਜਿਵੇਂ ਕੋਈ ਰਾਜਾ ਆਪਦੀ ਫੌਜ ਸਮੇਤ ਗਿਆ ਜੰਗਲ 'ਚ ਸ਼ਿਕਾਰ ਖੇਡਣ, ਇੰਨੀ ਤੇਜ਼ ਘੋੜਾ ਦੌੜਾਇਆ ਹਰਨ ਦੇ ਪਿੱਛੇ, ਦੌੜਿਆ ਹੀ ਗਿਆ, ਫੌਜ ਕਿਤੇ ਹੋਰ ਲੰਘ ਗਈ ਗਲਤ ਰਸਤੇ, ਰਾਜਾ ਕਿਤੇ ਹੋਰ ਗਾਹਾਂ ਜੰਗਲ ਤੋਂ ਅੱਗੇ ਝੋਂਪੜੀਆਂ ਜਿਹੀਆਂ ਆ ਗਈਆਂ, ਉੱਥੇ ਇੱਕ ਹੜ੍ਹ ਵਾਹੁੰਦਾ ਸੀ ਬੰਦਾ, ਰਾਜੇ ਦਾ ਬੁਰਾ ਹਾਲ ਹੋ ਗਿਆ ਜੇਠ ਹੜ੍ਹ ਦੇ ਮਹੀਨੇ 'ਚ, ਰਾਜੇ ਨੂੰ ਇੰਨੀ ਪਿਆਸ ਲੱਗੀ ਬੇਹੋਸ਼ ਹੁੰਦਾ ਜਾਵੇ। ਉਹ ਕਹਿੰਦਾ ਉਹ ਭਾਈ ਮੈਨੂੰ ਪਾਣੀ ਪਿਆ ਦੇ। ਰਾਜਾ ਕਹਿੰਦਾ ਬਹਿੰਦੇ ਸਾਰ। ਉਹ ਜ਼ਿਮੀਂਦਾਰ ਭੱਜ ਕੇ ਘੜਾ ਲਿਆਇਆ ਚੱਕ ਕੇ, ਲਓ ਜੀ ਜਿੰਨਾ ਮਰਜ਼ੀ ਪੀਓ। ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਰਾਜਾ। ਜਦ ਰਾਜੇ ਨੇ ਰੱਜ ਕੇ ਪਾਣੀ ਪੀਤਾ, ਮੂੰਹ ਹੱਥ ਧੋਤੇ, ਕਹਿੰਦਾ ਬਈ ਸ਼ਾਂਤੀ ਆ ਗਈ, ਤੂੰ ਅੱਜ ਬਚਾ ਲੈਨੇ, ਮੈਂ ਮਰ ਜਾਣਾ ਸੀ। ਰਾਜੇ ਨੇ ਆਪਣੀ ਇੱਕ ਖਾਸ ਅੰਗੂਠੀ ਲਾ ਕੇ ਦੇਤੀ ਜ਼ਿਮੀਂਦਾਰ ਨੂੰ, ਕਹਿੰਦਾ ਆ ਲੈ ਅੰਗੂਠੀ, ਜਦ ਤੇਰਾ ਜੀ ਕਰੇ ਦਿਖਾ ਕੇ ਸਿੱਧਾ ਮਹਿਲਾਂ 'ਚ ਮੇਰੇ ਕੋਲ ਆ ਸਕਦਾ, ਜੋ ਮਰਜ਼ੀ ਲੈਣੀ ਫਿਰ ਮੇਰੇ ਪਾਸ। ਕਿਉਂਕਿ ਰਾਜੇ ਨੇ ਪਾਣੀ ਮੰਗਿਆ, ਪਾਣੀ ਦਿੱਤੇ, ਫਾਇਦਾ ਕਰ ਗਿਆ। ਆਹ ਮਾਈ ਨੇ ਜਦੋਂ ਸੱਤਵੇਂ ਪਾਤਸ਼ਾਹ ਨੂੰ ਯਾਦ ਕੀਤਾ, ਹੇ ਮਹਾਰਾਜ ਮੇਰੇ ਕੋਲ, ਗਰੀਬਣੀ ਕੋਲ ਤਾਂ 2 ਪਰੌਂਠੇ ਹੀ ਨੇ, ਇਕੱਲੇ ਹੀ ਆਇਓ, ਜੇ ਤੁਸੀਂ ਹੋਰ ਕੋਈ ਲਿਆਓ, ਮੇਰੇ ਕੋਲ ਲੰਗਰ ਹੈ ਨਹੀਂ, ਮੇਰੇ ਕੋਲ 2 ਪਰੌਂਠੇ ਆ, ਜਾਂ ਸੱਚੇ ਪਾਤਸ਼ਾਹ ਉਹਦੇ ਅੱਗੇ ਖੜੇ ਜਾ ਕੇ ਆਵਾਜ਼ ਦਿੱਤੀ, ਮਾਈ ਲਿਆ ਪਰੌਂਠੇ। ਮਾਈ ਬੜੀ ਖੁਸ਼ ਹੋਈ, ਮਹਾਰਾਜ ਆ ਗਏ। ਉਸ ਵਕਤ ਪਰੌਂਠੇ ਦਿੱਤੇ ਤਾਂ ਗੋਲ ਜੀ ਪੂਣੀ ਕਰਕੇ ਮਹਾਰਾਜ ਨੇ ਛਕ ਲਏ, ਔਰ ਵਰ ਕੀ ਦਿੱਤਾ? ਕਹਿੰਦੇ ਨਿਹਾਲ ਨਿਹਾਲ ਨਿਹਾਲ। ਤਰ ਗਈ ਮਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਜੇ ਨੂੰ ਜੇ ਮੰਗੇ ਕੋਈ ਚੀਜ਼ ਦੇ ਦੀ ਤਾਂ ਬਹੁਤ ਪ੍ਰਸੰਨ ਹੁੰਦਾ। ਰਾਜੇ ਨਾਲ ਮਿੱਤਰਤਾ ਇਉਂ ਪਾਈ ਦੀ, ਚੀਜ਼ ਦੇ ਕੇ, ਕੋਈ ਭੇਟਾ ਦੇ ਕੇ। ਇਸੇ ਤਰ੍ਹਾਂ ਪਾਤਸ਼ਾਹ ਨਾਲ ਜੇ ਭੁੱਖਾ ਬੰਦਾ ਹੋਵੇ ਜਾਂ ਰੋਟੀ ਆਦਿ ਕੋਈ ਪਦਾਰਥ ਖਾ ਲਵੇ ਤਾਂ ਭੁੱਖੇ ਪੁਰਸ਼ ਦੇ ਪ੍ਰਾਣਾਂ ਨਾਲ ਗੰਢ ਪੈ ਜਾਂਦੀ ਹੈ। ਕਿਉਂਕਿ ਭੁੱਖਾ ਬੰਦਾ ਜੇ ਮਰਦਾ ਮਰਦਾ ਜੇ ਉਹਨੂੰ ਰੋਟੀ ਮਿਲ ਜੇ ਤਾਂ ਉਹਦੀ ਗੰਢ ਕਾਹਦੇ ਨਾਲ ਪੈਂਦੀ? ਪ੍ਰਾਣਾਂ ਦੇ ਨਾਲ। ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਦੁਕਾਲ ਦੀ ਸੁਕਾਲ ਨਾਲ ਤਾਂ ਗੰਢ ਪੈਂਦੀ ਹੈ ਜੇ ਇੰਨਾ ਮੀਂਹ ਵਸੇ ਕਿ ਜੋ ਨਦੀਆਂ ਝੋਲ ਕੇ ਉੱਠ ਕੇ ਉੱਛਲ ਕੇ ਵਗਣ ਲੱਗ ਪੈਣ। ਦੁਕਾਲ ਤੇ ਸੁਕਾਲ ਦੋ ਹੁੰਦੇ ਨੇ, ਇੱਕ ਤਾਂ ਖੋਟਾ ਕਾਲ ਪੈ ਜਾਣਾ, ਚਾਰੇ ਪਾਸੇ ਮੀਂਹ ਨਾ ਪਿਆ ਬਹੁਤ ਚਿਰ, ਜਿਵੇਂ ਅਫਰੀਕਾ ਦੇ ਵਿੱਚ ਕਈ ਵਾਰ ਸੋਕਾ ਪੈ ਜਾਂਦਾ, ਜੇ ਉੱਥੇ ਮੀਂਹ ਪੈ ਜਾਵੇ ਤਾਂ ਉਹਨੂੰ ਸੁਕਾਲ ਕਹਿੰਦੇ ਨੇ, ਨਦੀਆਂ ਉੱਚ ਉੱਛਲ ਕੇ ਚੱਲਦੀਆਂ। ਇਸੇ ਤਰ੍ਹਾਂ ਕਹਿੰਦੇ ਜੇ ਮਿੱਠੇ ਵਚਨ ਬੋਲਣਾ ਕਰੇ ਤਾਂ ਇਸ ਦੀ ਪ੍ਰੀਤੀ ਨਾਲ ਗੰਢ ਪੈ ਜਾਂਦੀ ਹੈ। ਹਰੇਕ ਨਾਲ ਮਿੱਠਾ ਬੋਲ ਬੋਲੋ, ਇਹਦਾ ਪਿਆਰ ਪੈਦਾ ਹੋ ਜਾਂਦਾ। ਵੇਦਾਂ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸੱਤ ਹੋਏ। ਜੇ ਕੋਈ ਸੱਚ ਨੂੰ ਬੋਲਣਾ ਕਰੇ ਤਾਂ ਉਹਦੀ ਵੇਦਾਂ ਦੇ ਧਾਰਮਿਕ ਗ੍ਰੰਥਾਂ ਦੇ ਸਿਧਾਂਤਾਂ ਨਾਲ ਗੰਢ ਪੈ ਜਾਂਦੀ, ਸੱਚ ਬੋਲਣ ਵਾਲੇ ਦੀ। ਸੱਚੀ ਨੇਕੀ ਕੀਤੀ ਹੋਈ ਹੋਣ ਕਰਕੇ ਮੋਇਆ ਪੁਰਸ਼ਾਂ ਦੀ ਪਿੱਛੇ ਸੰਸਾਰ ਨਾਲ ਪ੍ਰੀਤੀ ਪੈ ਜਾਂਦੀ ਹੈ, ਭਾਵ ਦਾ ਨਾਮ ਰੌਸ਼ਨ ਹੁੰਦਾ, ਕਿਉਂਕਿ ਮਰਨ ਮਗਰੋਂ ਉਹਦੀ ਯਾਦਗਾਰ ਬਣੀ ਰਹਿੰਦੀ ਹੈ। ਜੇ ਬੰਦਾ ਜਿਉਂਦੇ ਜੀ ਚੰਗੇ ਕੰਮ ਕਰਜੇ ਨਾ ਤਾਂ ਬਾਅਦ ਵਿੱਚ ਰਹਿੰਦੀ ਦੁਨੀਆਂ ਤੱਕ ਉਹਦੀ ਯਾਦਗਾਰ ਲੋਕੀ ਬਣਾਈ ਰੱਖਦੇ, ਮੇਲੇ ਲੱਗਦੇ ਨੇ ਉੱਥੇ, ਪਰ ਉਹ ਮੇਲੇ ਨਹੀਂ ਜਿਹੜੇ ਆ ਹੁਣ ਲਾਉਣੇ ਵਿਸਾਖੀ ਤੇ, ਮੇਲਿਆਂ ਦੇ ਵਿੱਚ ਜੋ ਗੰਦ ਮੰਦ ਸਾਰਾ ਹੀ ਚੱਲਦਾ ਜਿਹੜਾ, ਇਹ ਜੇ ਥੋੜੇ ਘਟਾਓ। ਅੱਗੇ ਜੇ ਸਾਡਾ ਕਲਚਰ ਹੈ ਇਹ ਜੇ ਕਲਚਰ ਤੋਂ ਕੀ ਲੈਣਾ ਜਿੱਥੇ ਸਾਰਾ ਨਸ਼ਾ ਆਦਿਕ ਚੱਲਦਾ, ਹੋਰ ਮਾੜੀਆਂ ਚੀਜ਼ਾਂ ਚੱਲਦੀਆਂ ਹੋਣ। ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੈ ਮੋਹ ਮਾਰ। ਇਹਨਾਂ ਗੰਢਾਂ ਵਿੱਚ ਸਾਰਾ ਸੰਸਾਰ ਵਰਤ ਰਿਹਾ। ਮੂਰਖ ਪੁਰਸ਼ ਨਾਲ ਤਾਂ ਗੰਢ ਤਾਂ ਪੈਂਦੀ ਆ ਜਾਂ ਉਸ ਵੱਲੋਂ ਆਪਣਾ ਮੂੰਹ ਮਾਰ ਲਵੇ, ਥਾਤ ਉਹਦੇ ਵੱਲ ਆਪਣਾ ਮੂੰਹ ਕਦਾ ਚੇਤਨਾ ਕਰੇ। ਮੂਰਖ ਨਾਲ ਤਾਂ ਗੰਢ ਪੈਂਦੀ ਹੈ ਜੇ ਉਹਦੇ ਮੂੰਹ ਵਿੱਚ ਕੋਈ ਨਾ ਕੋਈ ਪਦਾਰਥ ਪਾ ਦਿਓ ਤਾਂ ਵੀ ਠੀਕ ਹੈ। ਮੂਰਖ ਨਾਲ ਤਾਂ ਗੰਢ ਪੈਂਦੀ ਜਦੋਂ ਮੂੰਹ ਦੇ ਉੱਤੇ ਡੰਡਾ ਮਾਰੋ ਤਾਂ ਫਿਰ ਠੀਕ ਰਹਿੰਦਾ। ਉਹ ਕਿਵੇਂ? ਜਦ ਮਹਾਰਾਜ ਜੀ ਮਾਛੀਵਾੜੇ ਵਾਲੇ ਜੰਗਲਾਂ 'ਚ ਆ ਕੇ ਹਲੇ ਆਏ ਸੀ ਨਿਕਲ ਕੇ ਉੱਧਰੋਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਝਾੜੀਆਂ ਦੇ ਵਿੱਚ ਬੈਠੇ, ਇੱਕ ਉੱਥੇ ਮੱਝਾਂ ਗਾਵਾਂ ਚਰਾਉਣ ਵਾਲਾ ਰਾਹਕ ਜਿਹਾ ਆ ਗਿਆ। ਉਹ ਦੂਜੇ ਨੂੰ ਕਹਿੰਦਾ, ਉਹ ਦੇਖ ਸਿੱਖਾਂ ਦਾ ਗੁਰੂ ਆ ਗਿਆ, ਆਪਾਂ ਫੜਾਉਂਦੇ ਹਾਂ ਇਹਨੂੰ, ਪੈਸੇ ਲੈਂਦੇ ਹਾਂ। ਮਹਾਰਾਜ ਕਹਿੰਦੇ, ਚੁੱਪ, ਰੌਲਾ ਨਹੀਂ ਪਾਉਣਾ। ਤੇ ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਆਹ ਖੰਜਰ ਲੈ ਲਾ, ਇਹਨੂੰ ਹੀਰੇ ਮੋਤੀ ਲੱਗੇ ਹੋਏ ਨੇ, ਲੈ ਲਾ। ਉਹ ਫੇਰ ਵੀ ਨਾ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਹੁਣ ਦੂਜੀ ਪੰਗਤੀ ਜਿਹੜੀ ਹੈ ਨਾ, ਪੰਗਤੀ ਅਨੁਸਾਰ ਤਿੰਨੇ ਅਰਥ ਮਹਾਰਾਜ ਨੇ ਉੱਥੇ ਕਰ ਲਏ। ਕਿਹੜੇ ਕਿਹੜੇ? ਸਤਿਗੁਰੂ ਮਹਾਰਾਜ ਕਹਿੰਦੇ, ਮੂਰਖ ਨਾਲ ਗੰਢ ਤਾਂ ਪੈਂਦੀ ਹੈ ਜੇ ਉਹਦੇ ਮੂੰਹ 'ਚ ਕੋਈ ਪਦਾਰਥ ਪਾ ਦਈਏ, ਜਾਂ ਤਾਂ ਉਹਦੇ ਵੱਲੋਂ ਮੂੰਹ ਹੀ ਬੰਦ ਕਰ ਲਓ, ਜਾਂ ਪਦਾਰਥ ਪਦਾਰਥ ਲੈ ਕੇ ਤਾਂ ਮੰਨਿਆ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਰਿਆ ਤੈਨੂੰ ਮੈਂ ਹੋਰ ਮੋਹਰਾਂ ਦੇਵਾਂ, ਜਦ ਉਰਿਆ ਤੇਰੇ ਕੰਨ 'ਚ ਗੱਲ ਦੱਸਾਂ, ਜਾਂ ਨੇੜੇ ਹੋਇਆ ਇੱਕ ਥੱਪੜ ਮਾਰਿਆ ਕੱਸ ਕੇ ਜ਼ੁਬਾਨ ਹੀ ਬੰਦ ਹੋ ਗਈ ਉਹਦੀ। ਮਹਾਰਾਜ ਕਹਿੰਦੇ, ਜਾ ਬੋਲ ਲੈ ਹੁਣ, ਰੌਲਾ ਪਾ ਲਾ ਆਪਣਾ। ਜੇ ਸਤਿਗੁਰੂ ਚਾਹੁਣ ਤਾਂ ਫਿਰ ਸਾਰਾ ਕੁਛ ਹੀ ਕਰ ਲੈਂਦੇ ਨੇ। ਨਾਨਕ ਆਖੈ ਇਹੋ ਵਿਚਾਰ। ਗੁਰੂ ਨਾਨਕ ਸਾਹਿਬ ਕਹਿੰਦੇ, ਹੁਣ ਮੈਂ ਤੁਹਾਨੂੰ ਵਿਚਾਰ ਦੱਸਾਂ ਰੱਬ ਨਾਲ ਗੰਢ ਕਿਵੇਂ ਪੈਂਦੀ ਹੈ। ਕਹਿੰਦੇ ਇਹ ਤਾਂ ਗੰਢਾਂ ਸੀ ਸੰਸਾਰ ਸੰਸਾਰ ਦੀਆਂ। ਮਹਾਰਾਜ ਫਿਰ ਰੱਬ ਨਾਲ ਪ੍ਰੀਤੀ, ਗੰਢ ਦਾ ਮਤਲਬ ਹੁੰਦੀ ਪ੍ਰੀਤੀ ਕਿਵੇਂ ਪਾਈਏ। ਸਿਫਤੀ ਗੰਢ ਪਵੈ ਦਰਬਾਰ। ਮਹਾਰਾਜ ਕਹਿੰਦੇ, ਸਿਫਤੀ ਪਰਮਾਤਮਾ ਦੇ ਦਰਬਾਰ ਸਰੂਪ ਨਾਲ ਗੰਢ ਤਾਂ ਪੈਂਦੀ, ਮਿਲਾਉਣੀ ਤਾਂ ਹੁੰਦੀ ਜੇ ਉਹਦੇ ਸਿਫਤ ਕਰੀ ਜਾਵੇ। ਮੂਲ ਮੰਤਰ ਪੜ੍ਹੋ, ਜਾਪ ਸਾਹਿਬ ਪੜ੍ਹੋ, ਜਪਜੀ ਸਾਹਿਬ ਪੜ੍ਹੋ, ਉਹ ਸੁਖਮਨੀ ਸਾਹਿਬ ਦਾ ਪਾਠ ਕਰੋ, ਬਾਣੀ ਪੜ੍ਹੋ, ਤਾਂ ਪਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਂਦਾ। ਸਮਾਪਤੀ ਕਰਦਿਆਂ ਹੋਏ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਪੌੜੀ ਵਿੱਚ, ਗੁਰੂ ਨਾਨਕ ਦੇਵ ਦੀ ਪੌੜੀ ਹੈ। ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ। ਆਪਣੀ ਕੁਦਰਤ ਦੁਆਰਾ ਜਗਤ ਨੂੰ ਬਣਾ ਕੇ ਆਪ ਹੀ ਜੀਵਾਂ ਦੇ ਖਾਣ ਪੀਣ ਪਹਿਰਨ ਦੀ, ਇਹਨਾਂ ਨੂੰ ਪਾਲਣ ਦੀ ਮਾਰਨ ਦੀ ਸਾਰੇ ਹਿਸਾਬ ਕਿਤਾਬ ਰੱਖਦਾ, ਇਹਨਾਂ ਦੇ ਕਰਮਾਂ ਦੀ ਵਿਚਾਰ ਕਰਦਾ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਇੱਕ ਖੋਟੇ ਬੰਦੇ ਆ, ਇੱਕ ਖਰੇ ਬੰਦੇ ਆ, ਬਣਾਏ ਚੰਗੇ ਸਾਰੇ ਆਪ ਹੀ ਬਣਾਏ ਨੇ, ਬਣਾਏ ਆਪ ਹੀ ਨੇ, ਪਰ ਉਹਨਾਂ ਖੋਟਿਆਂ ਦੇ ਖਰਿਆਂ ਦੀ ਪਰਖ ਕਰਨ ਵਾਲਾ ਵੀ ਆਪ ਹੀ ਹੈ। ਖਰੇ ਖਜ਼ਾਨਾ ਪਾਈਆ ਹੈ, ਖੋਟੇ ਸੱਟੀਆ ਹੈ ਬਾਹਰ ਵਾਰ। ਚੰਗਿਆਂ ਗੁਰਮੁਖਾਂ ਨੂੰ ਸਰੂਪ ਰੂਪੀ ਖਜ਼ਾਨੇ 'ਚ ਪਾ ਲੈਂਦਾ, ਸੱਚਖੰਡ 'ਚ ਪ੍ਰਵਾਨ ਕਰ ਲੈਂਦਾ, ਸੰਗਤ 'ਚ ਲਿਆ ਕੇ। ਅਤੇ ਖੋਟਿਆ ਮਨਮੁਖਾਂ ਨੂੰ ਆਪਣੇ ਦਰਵਾਜ਼ੇ ਤੋਂ ਬਾਹਰ ਬਾਹਰ ਸੁੱਟਦਾ, ਭਾਵ 84 ਦੇ ਗੇੜੇ ਚ ਪਾ ਦਿੰਦਾ। ਖੋਟੇ ਸੱਚੀ ਦਰਗਾਹ ਸੁੱਟੀ ਹੈ, ਕਿਸ ਆਗਾ ਕਰਹਿ ਪੁਕਾਰ। ਜਦ ਖੋਟੇ ਮਨਮੁਖ ਸੱਚੀ ਦਰਗਾਹ ਚ ਸੁੱਟੇ ਗਏ ਤਾਂ ਫਿਰ ਕਿਹਦੇ ਅੱਗੇ ਪੁਕਾਰ ਕਰਨ, ਜਦੋਂ ਰੱਬ ਨੇ ਹੀ ਧੱਕਤੇ ਜਿਹੜੇ ਬੰਦੇ, ਕਿੱਥੇ ਪੁਕਾਰ ਕਰਨੀ ਜਾ ਕੇ ਉਹਨਾਂ ਨੇ। ਹੋਰ ਤਾਂ ਮਹਾਰਾਜ ਕਹਿੰਦੇ ਕਿਸੇ ਨੇ ਬਖਸ਼ਣਾ ਹੀ ਨਹੀਂ ਉਹਨਾਂ ਨੂੰ। ਸਤਿਗੁਰ ਪਿੱਛੇ ਭੱਜ ਪਵੈ ਇਹ ਕਰਨੀ ਸਾਰ। ਕਹਿੰਦੇ ਇਹਦਾ ਤਰੀਕਾ ਤੁਹਾਨੂੰ ਦੱਸ ਦਿੰਦੇ, ਜਿਹੜਾ ਪੂਰਨ ਸਤਿਗੁਰਾਂ ਦੇ ਪਿੱਛੇ ਭੱਜ ਕੇ ਪੈ ਜਾਣ, ਦੌੜ ਕੇ ਪੈ ਜਾਓ ਚਰਨੀ, ਕਹਿੰਦੇ ਉਹਨਾਂ ਲਈ ਇਹੀ ਕਰਨੀ ਸ੍ਰੇਸ਼ਟ ਹੈ ਸਾਰਿਆਂ ਨਾਲੋਂ। ਜੇ ਸਤਿਗੁਰੂ ਕੀ ਕਰਨਗੇ ਫਿਰ ਸਾਨੂੰ, ਅਸੀਂ ਤਾਂ ਬਹੁਤੇ ਖੋਟੇ ਹਾਂ ਮਹਾਰਾਜ ਸੱਚੇ ਪਾਤਸ਼ਾਹ, ਸਾਨੂੰ ਤਾਂ ਖੋਟੇ ਜਾਣ ਕੇ ਰੱਬ ਨੇ ਉੱਤੋਂ ਸਿੱਟਤਾ ਖਜ਼ਾਨੇ ਚੋਂ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸਤਿਗੁਰ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਕੀ ਕਰਨਗੇ, ਖੋਟਿਆਂ ਤੋਂ ਖਰੇ ਕਰ ਦਿੰਦੇ ਭਾਈ, ਕਿਉਂਕਿ ਗੁਰਾਂ ਦਾ ਜਿਹੜਾ ਉਪਦੇਸ਼ ਹੈ ਉਹ ਅੰਤਹਿ ਕਰਨ ਦੇ ਨਾਲ ਸਵਾਰਨ ਵਾਲਾ। ਗੁਰਾਂ ਦਾ ਉਪਦੇਸ਼ ਅੰਤਹਿ ਕਰਨ ਨੂੰ ਅੰਦਰੋਂ ਸਵਾਰ ਦਿੰਦਾ। ਸਤਿਗੁਰੂ ਜੀ ਸਾਨੂੰ ਖੋਟਿਆਂ ਨੂੰ ਖਰੇ ਬਣਾ ਦੇਣਗੇ, ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਖੋਟਿਓ ਖਰੇ ਕਰੇ। ਇੱਕ ਵਾਰ ਸੁਥਰੇ ਸ਼ਾਹ ਲੱਗ ਗਿਆ, ਕਿਉਂਕਿ ਹਾਸੇ ਵਾਲਾ ਮਖੌਲ ਵਾਲਾ ਬੜਾ ਸੀ, ਮਹਾਰਾਜ ਵੀ ਕੁਛ ਨਹੀਂ ਕਹਿੰਦੇ, ਅੰਦਰੋਂ ਰੰਗਿਆ। ਇਹ 3-4 ਚਾਂਦੀ ਦੇ ਰੁਪਈਏ ਲੈ ਕੇ ਮਹਾਰਾਜ ਚਰਨਾਂ ਨੂੰ ਲਾ ਲਾ ਕੇ ਫੇਰ ਫੜ ਕੇ ਦੇਖੇ, ਫੇਰ ਲਾ ਦੇ। ਫਿਰ ਉਹ ਮਹਾਰਾਜ ਕਹਿੰਦੇ ਸੁਥਰੇ ਸ਼ਾਹ ਤੂੰ ਵਾਰ ਵਾਰ ਆ ਚਰਨਾਂ ਨੂੰ ਸਾਡੇ ਨੂੰ ਕੀ ਲਾਈ ਜਾਂਦਾ ਰੁਪਈਏ ਜੇ? ਕਹਿੰਦਾ ਮਹਾਰਾਜ ਖੋਟੇ ਆ ਜੀ। ਕਹਿੰਦੇ ਫਿਰ ਅਸੀਂ ਕੀ ਕਰੀਏ? ਕਹਿੰਦਾ ਮੈਂ ਤਾਂ ਦੇ ਬਾਣੀ 'ਚ ਲਿਖਿਆ ਸਤਿਗੁਰੂ ਖੋਟਿਓ ਖਰੇ ਕਰੇ। ਕਹਿੰਦਾ ਮੈਂ ਥੋੜੇ ਨਾਲ ਲਾ ਲਾ ਕੇ ਦੇਖਦਾ ਵੀ ਇਹ ਖੋਟੇ ਜਿਹੜੇ ਠੀਕ ਹੋ ਜਾਣਗੇ। ਮਹਾਰਾਜ ਹੱਸ ਕੇ ਕਹਿੰਦੇ ਉਰੇ ਕਰ ਲਿਆ, 4 ਚਾਂਦੀ ਦੇ ਰੁਪਈਏ ਲੈ ਕੇ 4 ਸੋਨੇ ਦੀਆਂ ਮੋਹਰਾਂ ਦਿੱਤੀਆਂ, ਕਹਿੰਦੇ ਲੈ ਫੜ। ਸਤਿਗੁਰੂ ਮਹਾਰਾਜ ਨੂੰ ਪਰਖਦਾ ਨਾ, ਆ ਲੈ ਫੜ। ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਤੁਰੇ ਜਾ ਰਹੇ, ਜਦੋਂ ਆਪਣੇ ਸਵਾਰੀ ਤੇ ਹਾਥੀ ਤੇ ਬੈਠੇ, ਇੱਕ ਮਾਈ ਤਵਾ ਲੈ ਕੇ ਖੜੀ, ਐਂ ਕਰੀ ਜਾਵੇ ਤਵੇ ਨੂੰ, ਰਾਜੇ ਵੱਲ ਨੂੰ। ਉਹ ਕਹਿੰਦੇ ਆ ਮਾਈ ਤਵਾ ਕਰਦੀ, ਪੁੱਛੋ ਇਹਨੂੰ ਕੀ ਗੱਲ ਹੈ, ਮਾਤਾ ਕੀ ਗੱਲ ਤੂੰ ਤਵਾ ਐਂ ਕਰੀ ਜਾਂਦੀ ਹੈ? ਕਹਿੰਦੀ ਮੈਨੂੰ ਜੀ ਕਿਸੇ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਪਾਰਸ ਦੀ ਵੱਟੀ ਆ, ਜੇ ਲੋਹੇ ਨੂੰ ਵੀ ਹੱਥ ਲਾ ਦੇ ਸੋਨਾ ਬਣ ਜਾਂਦਾ। ਕਹਿੰਦੇ ਸਮਝ ਗਿਆ ਸਮਝ ਗਿਆ। ਉਹਨੇ ਇੰਨੀਆਂ ਮੋਹਰਾਂ ਕੱਢੀਆਂ ਮਾਈ ਨੂੰ ਦੇ ਦਿੱਤੀਆਂ, ਕਹਿੰਦਾ ਤਵੇ ਦੇ ਮੁੱਲ ਜਿੰਨੀਆਂ ਮੋਹਰਾਂ ਲੈ ਲਾ, ਬਰਾਬਰ ਤੋਲਤੀਆਂ ਉਸ ਵਕਤ। ਇਸ ਕਰਕੇ ਸਤਿਗੁਰ ਤਾਂ ਪ੍ਰਤੱਖ ਵੀ ਖੋਟਿਆਂ ਨੂੰ, ਆ ਰੁਲਿਆਂ ਫਿਰਦਿਆਂ ਨੂੰ ਆਪਾਂ ਨੂੰ ਲੋਕ ਕਹਿੰਦੇ ਸ਼ੂਦਰ ਹੈ। ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਆਪਾਂ ਖੋਟਿਆਂ ਨੂੰ ਖਰੇ ਬਣਾਤਾ, ਪਰ ਇਹ ਖਰੇ ਇਹੋ ਜਿਹੇ ਭੈੜੇ ਮੁੜ ਮੁੜ ਕੇ ਖੋਟੇ ਬਣਦੇ ਜਾਂਦੇ। ਫਿਰ ਇਹ ਤਾਂ ਹੁਣ ਸਤਿਗੁਰੂ ਕੀ ਕਰਨ ਜੇ? ਹੁਣ ਕਬੀਰ ਸਤਿਗੁਰ ਸੱਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲਾਗੇ, ਜਿਉਂ ਬਾਂਸ ਵਜਾਈ ਹੈ ਫੂਕ। ਸੱਚੀ ਦਰਗਾਹ ਮੰਨੀਆਂ ਨੇ ਗੁਰ ਕਹਿ ਪ੍ਰੇਮ ਪਿਆਰ। ਜੋ ਪਿਆਰਿਆਂ ਗੁਰਾਂ ਨਾਲ ਪ੍ਰੇਮ ਕਰਦੇ ਉਹ ਸੱਚੀ ਦਰਗਾਹ ਵਿੱਚ ਮੰਨੇ ਜਾਂਦੇ, ਉੱਥੇ ਜਾ ਕੇ ਬੜੀ ਇੱਜ਼ਤ ਮਿਲਦੀ ਹੈ, ਬਹੁਤ ਪ੍ਰਕਾਰ ਦੀ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਗਣਤ ਤਿੰਨਾਂ ਦੀ ਕੋ ਕਿਆ ਕਰੇ, ਜੋ ਆਪ ਬਖਸ਼ੇ ਕਰਤਾਰ। ਉਹਨਾਂ ਗੁਰਮੁਖਾਂ ਦੀ ਗਿਣਤੀ ਕੋਈ ਕੀ ਕਰ ਸਕਦਾ ਜਿਨ੍ਹਾਂ ਨੂੰ ਕਰਤਾਰ ਨੇ ਅੱਜ ਤੱਕ ਬਖਸ਼ਿਆ, ਅੱਜ ਤੱਕ ਰੱਬ ਨੇ ਇੰਨੇ ਬੰਦੇ ਬਖਸ਼ੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਹਿੰਦੇ ਗਿਣਤੀ ਤਾਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ, ਪਰ ਤੁਹਾਨੂੰ ਮੈਂ ਰਾਹ ਦੱਸਦਾ ਵੀ ਜੇ ਆਪਾਂ ਖੋਟੇ ਹਾਂ ਤਾਂ ਸਿੱਟੇ ਧਰਤੀ ਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ, ਗੁਰੂ ਨਾਲ ਜੁੜ ਕੇ ਆਪਾਂ ਵੀ ਬਾਣੀ ਪੜ੍ਹ ਕੇ ਉਪਦੇਸ਼ ਲੈ ਕੇ ਖੋਟਿਆਂ ਤੋਂ ਖਰੇ ਬਣ ਜਾਈਏ, ਆਪਾਂ ਯਤਨ ਕਰੀਏ ਖਰੇ ਬਣ ਕੇ, ਫਿਰ ਗੁਰੂ ਦੇ ਖਜ਼ਾਨੇ ਚ ਪੈ ਕੇ ਸੱਚਖੰਡ ਚ ਪ੍ਰਵਾਨ ਹੋ ਜਾਈਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ 12ਵਾਂ ਸ਼ਬਦ ਤੱਕ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਪਾਵਨ ਪਵਿੱਤਰ ਉਪਦੇਸ਼ ਨੂੰ ਹਰ ਵਕਤ ਕਮਾਉਂਦੇ ਰਹੀਏ। ਇਹ ਉਪਦੇਸ਼ ਹੈ ਗੁਰੂ ਦਾ ਜਿਹਨੂੰ ਆਪਾਂ ਸ਼੍ਰਵਣ ਕਰਕੇ, ਜਿਹੜਾ ਆਪਾਂ ਚੀਜ਼ਾਂ ਕਦੇ ਵੀ ਨਹੀਂ ਸੁਣੀਆਂ। ਕੀ ਕਹਿਣਾ, 2-4 ਗੁਰਮੁਖ ਸਟੀਕ ਪੜ੍ਹਦੇ ਹੋਣਗੇ ਘਰੇ ਬਹਿ ਕੇ, ਪਰ ਇਹ ਚੀਜ਼ਾਂ ਆਪਾਂ ਕਦੇ ਵੀ ਨਹੀਂ ਸੁਣੀਆਂ। ਉਹ ਗੁਰੂ ਨਾਨਕ ਸਾਹਿਬ ਨੇ ਦੱਸੀਆਂ ਆਪਾਂ ਨੂੰ ਸਾਰੀਆਂ, ਧੰਨ ਗੁਰੂ ਨਾਨਕ ਦੇਵ ਜੀ ਨੇ ਪਾਵਨ ਉਪਦੇਸ਼ ਦਿੱਤਾ। ਉਪਦੇਸ਼ ਨੂੰ ਕਮਾਈਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ 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 ਵਾਹਿਗੁਰੂ।